Oh. निरंकार आकार अचल पूर्ण अविनाशी अर्थवंत आनंत रूप निर्मल विगासी गुण गावे बेअंत अंत एक तिल नहीं पासी जागो होहे कृपाल सो जन प्रभु तुम्हें मिलासी तन तन ते तन जन जे कृपाल हर हर भयो हर गुरु नानक जिन परस्यो से जन्म मरण दुहे रहो तन तन ते तन जन जे कृपाल हर हर भयो हर गुरु नानक जिन परस्यो से जन्म मरण दोहते रहो।
वाहे गुरु जी का खालसा वाहे गुरु जी की फतेह। सच्चे पातशाह गरीब नवाज सतगुरु धन श्री गुरु ग्रंथ साहिब जी महाराज गरीब नवाज जी की रहमत सदका आप जी जीवन के अमोलक सुवासों का लाभ प्राप्त कर रहे हो। जो कबीर साहब जी का कथन है, कबीर साहब जी कहते ने कबीर लूटना है तो लूट लै, राम नाम है लूट फिर पाछा पछताहोगे, प्राण जाहेंगे छूट। अपने प्राणों का लाभ प्राप्त किया है सच्चे पातशाह का नाम जप के, सतगुरु के हजूर अमृत बाणी का कीर्तन होया है, लड़ीवार गुरबाणी की कथा का समा होया है। आओ प्यार शब्द नाल महाराज साहब का उपदेश श्रवण करिए। यह पवित्र सवाइयां की बाणी धन गुरु अर्जन देव सच्चे पातशाह जी अपने श्रीमुख तो उच्चारण कर रहे ने। पता ने सतगुरु जी ने बेनती की, महाराज सानू सिफत नहीं करनी आती, आप कृपा करके सानू सिफत करने की जात दसो। तो महाराज जी ने गुरु नानक साहब जी ने पार ब्रह्म रूप करके कथन करदे आ ये नौ सवैये उच्चारण किए हैं, जिन्हां विचों चार सवैया की कथा आप जी श्रवण कर चुके हो। अगे जिवें महाराज बख्शिश करते ने, आओ अपनी मन बिरती एकागर करके प्यार श्रद्धा के नाल श्रवण करिए। महाराज साहब का ध्यान करते हुए आखो जी सतनाम वाहे गुरु साहेब जी, सतनाम श्री वाहे गुरु साहेब जी।
निरंकार आकार अचल पूर्ण अविनाशी
सच्चे पातशाह महाराज धन गुरु अर्जन साहब जी कहते ने पट जनों वो वाहगुरु नाश तो रहित है, अविनाशी स्वरूप है, वो सदा सलामत है, फिर वो निराकार है, उदा आकार नहीं कथन किया जा सकता, फिर जिन्ना ही आकार दिता है ये उसका ही रूप है। जे कहीए तो उदा कोई आकार नहीं, जे कहीए तो सारे आकार उसके ही हैं। सच्चे पातशाह महाराज कहते ने ये सारे आकार उस निराकार तो ही पैदा हो रहे हैं। जिन्नियां ये रचनावां, जिन्ने ये रूप, जिन्नियां ये शक्लां बन रही ने उस वाहिगुरु तो ही बन रही हैं, जिसका अपना कोई चेन चक्कर ते आकार नहीं है। सच्चे पातशाह महाराज कहते वह निर्गुण रूप भी आप है, ते आकार सरगुण रूप भी वो आप है। अशल छले जान तो रहत है, उन्हों कोई छल नहीं सकता। सच्चे पातशाह महाराज कहते निराकार आकार
निराकार निरंकार आकार ਅਛਲ ਪੂਰਨ ਅਭਿਨਾਸੀ,
ਫਿਰ ਉਹ ਪਰਿਪੂਰਨ ਹੈ ਸਭ ਦੇ ਅੰਦਰ। ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਦੇ ਲਕਸ਼ਣ ਕਥਨ ਕਰਦੇ ਨੇ। ਨਿਰੰਕਾਰ ਜਿਸਦਾ ਕੋਈ ਆਕਾਰ ਨਹੀਂ, ਆਕਾਰ ਜਿਹਦੇ ਸਾਰੇ ਆਕਾਰ ਨੇ ਉਹਦਾ ਹੀ ਰੂਪ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਫਿਰ ਛਲੇ ਜਾਣ ਤੋਂ ਰਹਿਤ ਹੈ ਅਤੇ ਪੂਰਨ ਸਾਰਿਆਂ ਥਾਵਾਂ 'ਤੇ ਉਹ ਪਰਿਪੂਰਨ ਹੈ, ਅਵਿਨਾਸੀ ਨਾਸ ਤੋਂ ਰਹਿਤ ਹੈ।
ਵਰਖਵੰਤ ਅਨੰਤ ਰੂਪ ਨਿਰਮਲ ਵਿਗਾਸੀ,
ਹਰਖਵੰਤ ਉਹ ਖੁਸ਼ੀਆਂ ਦੇ ਦੇਣ ਵਾਲਾ ਹੈ, ਉਹਦਾ ਜਿਹੜਾ ਰੂਪ ਹੈ ਨਾ ਉਹ ਅਨੰਤ ਹੈ, ਉਹਦੇ ਅਨੰਤ ਸਵਰੂਪ ਨੂੰ ਸੰਸਾਰ ਦੇ ਅੰਦਰ ਵਿਦਵਾਨ ਅਤੇ ਭਗਤ ਜਨ ਸ਼ਰਧਾ ਧਾਰ ਕਰਕੇ ਗਾਇਨ ਕਰਦੇ ਹੈ, ਉਸਦੇ ਅਨੰਤ ਰੂਪ ਦਾ ਅੰਤ ਨਹੀਂ ਪਾਇਆ ਜਾ ਸਕਦਾ ਅਤੇ ਨਿਰਮਲ ਉਜਲਦਾਈ ਹੈ ਉਸਦੇ ਸਰੂਪ ਦੇ ਅੰਦਰ ਅਤੇ ਵਿਗਾਸ ਖੇੜਾ ਹੀ ਖੇੜਾ ਹੈ, ਆਨੰਦ ਹੀ ਆਨੰਦ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਹੜਾ ਭਗਤ ਵਾਹਿਗੁਰੂ ਦਾ ਨਾਮ ਜਪਦਾ ਨਾ, ਵਾਹਿਗੁਰੂ ਜੀ ਦੀ ਸ਼ੋਅ ਹੋਣ ਕਰਕੇ ਉਹਨੂੰ ਵੀ ਸਦਾ ਹੀ ਖੇੜਾ ਬਣ ਜਾਂਦਾ। ਜਿੰਨੀ ਸੰਸਾਰੀਆਂ ਨੂੰ ਵਿਆਹ ਦੀ ਖੁਸ਼ੀ ਅਤੇ ਆਨੰਦ ਹੁੰਦਾ ਹੈ ਜਾਂ ਬਸੰਤ ਜਾਂ ਇਸ ਪ੍ਰਕਾਰ ਦੀਵਾਲੀ ਦਾ ਆਨੰਦ ਹੁੰਦਾ ਹੈ, ਰੱਬ ਦੇ ਪਿਆਰੇ ਨੂੰ ਸਦਾ ਹੀ ਇਹ ਆਨੰਦ ਖੇੜਾ ਉਹਨਾਂ ਬਣਿਆ ਹੀ ਰਹਿੰਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਸਦਾ ਹੀ ਵਿਗਾਸ ਖੇੜਾ ਬਣਿਆ ਰਹਿੰਦਾ ਹੈ। ਆਨੰਦ ਰੂਪ ਨਿਰਮਲ ਵਿਗਾਸੀ, ਉਹਦਾ ਜਿਹੜਾ ਵਿਗਾਸ ਖੇੜਾ ਹੈ ਨਾ, ਬੜਾ ਹੀ ਨਿਰਮਲ ਹੈ, ਬੜਾ ਹੀ ਪਵਿੱਤਰ ਹੈ, ਸਦਾ ਹੀ ਚਾਓ ਮਨ ਵਿੱਚ ਚੜ੍ਹਿਆ ਰਹਿੰਦਾ ਹੈ, ਸਦਾ ਮਨ ਵਿੱਚ ਖੁਸ਼ੀ ਜਿਹੜੀ ਆ ਉਹ ਬਣੀ ਰਹਿੰਦੀ ਹੈ। ਇਹ ਸਦੀਵੀ ਖੁਸ਼ੀ ਹੈ ਜਿਹੜੀ ਕਦੇ ਭੰਗ ਨਹੀਂ ਹੁੰਦੀ, ਜਿਹੜੀ ਕਦੇ ਨਾਸ਼ ਨਹੀਂ ਹੁੰਦੀ। ਇਹ ਸੰਸਾਰ ਦੀਆਂ ਖੁਸ਼ੀਆਂ ਕਦੇ ਆਉਂਦੀਆਂ ਕਦੇ ਚਲੀਆਂ ਜਾਂਦੀਆਂ, ਸਦੀਵ ਨਹੀਂ ਰਹਿੰਦੀਆਂ। ਸੱਚੇ ਪਾਤਸ਼ਾਹ ਮਹਾਰਾਜ ਜਿਸ ਖੁਸ਼ੀ ਦੀ ਬਾਬਤ ਕਹਿ ਰਹੇ ਆ, ਜਿਸ ਵਿਗਾਸ ਦੀ ਬਾਬਤ, ਜਿਸ ਖੇੜੇ ਦੇ ਬਾਬਤ ਸਤਿਗੁਰੂ ਕਹਿੰਦੇ ਨੇ, ਇਹ ਵਾਹਿਗੁਰੂ ਦੇ ਨਾਮ ਦਾ ਖੇੜਾ ਹੈ। ਜਦੋਂ ਇੱਕ ਵਾਰ ਇਹ ਪ੍ਰਾਪਤ ਹੋ ਜਾਂਦਾ ਹੈ ਫਿਰ ਸਾਧ ਸੰਗਤ ਜੀ ਕਦੇ ਨਾਸ਼ ਨਹੀਂ ਹੁੰਦਾ। ਸਰੀਰ ਦੇ ਨਾਸ਼ ਹੋਣ ਦੇ ਨਾਲ ਵੀ ਇਹ ਖੇੜਾ ਨਾਸ਼ ਨਹੀਂ ਹੁੰਦਾ, ਉਹ ਖੁਸ਼ੀਆਂ ਦੇ ਦੇਣ ਵਾਲਾ ਮੇਰਾ ਵਾਹਿਗੁਰੂ, ਉਹਦਾ ਨਾਮ ਇੰਨਾ ਪਵਿੱਤਰ ਹੈ, ਉਹਦੇ ਅਨੰਤ ਰੂਪ ਨੇ, ਉਹਦੇ ਰੂਪ ਨੂੰ ਕੋਈ ਸੰਪੂਰਨ ਤੌਰ 'ਤੇ ਕਥਨ ਨਹੀਂ ਕਰ ਸਕਦਾ, ਉਹ ਕਿਹੋ ਜਿਹਾ ਹੈ। ਮਹਾਰਾਜ ਕਹਿੰਦੇ ਉਹਦਾ ਫਿਰ ਨਿਰਮਲ ਵਿਗਾਸ ਜਿਹੜਾ ਖੇੜਾ ਹੈ ਨਾ, ਬੜਾ ਹੀ ਪਵਿੱਤਰ ਹੈ।
ਗੁਣ ਗਾਵੇ ਬੇਅੰਤ, ਅੰਤ ਇੱਕ ਤਿਰ ਨਹੀਂ ਪਾਸੀ,
ਬੇਅੰਤ ਉਸਦੇ ਗੁਣਾਂ ਨੂੰ ਗਾਉਣ ਵਾਲੇ ਨੇ ਅਤੇ ਬੇਅੰਤ ਹੀ ਗੁਣ ਗਾਇਨ ਕਰਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਮਾਤਰ ਵੀ ਵਾਹਿਗੁਰੂ ਜੀ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੇਅੰਤ ਗੁਣਾਂ ਨੂੰ ਗਾਇਨ ਕਰ ਰਹੇ ਹੈ ਅਤੇ ਬੇਅੰਤ ਹੀ ਗੁਣ ਗਾਉਣ ਵਾਲੇ ਹਨ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਵਰੂਪ ਦੇ ਅੰਤ ਇੱਕ ਤਿਲ ਨਹੀਂ ਪਾਸੀ, ਇੱਕ ਤਿਲ ਮਾਤਰ ਵੀ ਸਰੂਪ ਦਾ ਅੰਤ ਜਿਹੜਾ ਨਾ ਉਹ ਨਹੀਂ ਪਾ ਸਕਦੇ, ਤਿਲ ਮਾਤਰ ਵੀ ਉਹ ਸਵਰੂਪ ਨੂੰ ਨਹੀਂ ਕਥਨ ਕਰ ਸਕਦੇ। ਸੱਚੇ ਪਾਤਸ਼ਾਹ ਮਹਾਰਾਜ, ਫਿਰ ਵਾਹਿਗੁਰੂ ਜੀ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ? ਮਹਾਰਾਜ ਕਹਿੰਦੇ ਨੇ, ਜਿਹਦੇ ਉੱਤੇ ਵਾਹਿਗੁਰੂ ਜੀ ਕਿਰਪਾਲੂ ਹੁੰਦੇ ਆ ਨਾ, ਸੋ ਜਨ ਪ੍ਰਭ ਤੁਮਹਿ ਮਿਲਾਸੀ, ਇਹ ਵਾਹਿਗੁਰੂ ਉਹੋ ਹੀ ਪਿਆਰਾ ਸੇਵਕ ਆਪ ਜੀ ਨੂੰ ਮਿਲ ਸਕਦਾ ਹੈ ਜਿਹਦੇ ਉੱਤੇ ਤੁਸੀਂ ਕਿਰਪਾ ਕਰ ਦਿੰਦੇ ਹੋ, ਜਿਹਦੇ ਉੱਤੇ ਤੁਸੀਂ ਆਪ ਮਿਹਰਬਾਨ ਹੁੰਦੇ ਹੋ। ਕਿਉਂ ਫਿਰਮ ਪਿਆਲਾ ਖਸਮ ਕਾ ਜੈ ਪਾਵੈ ਤੈ ਦੇ, ਜਿਹੜਾ ਆਪ ਜੀ ਨੂੰ ਸਿੱਖ ਪਾ ਜਾਂਦਾ ਹੈ ਉਸੇ ਨੂੰ ਹੀ ਆਪ ਜੀ ਪ੍ਰਾਪਤ ਹੁੰਦੇ ਹੋ। ਸੋ ਜਨ ਪ੍ਰਭ ਤੁਮਹਿ ਮਿਲਾਸੀ, ਹੇ ਵਾਹਿਗੁਰੂ ਉਹੋ ਹੀ ਸੇਵਕ ਆਪ ਜੀ ਨੂੰ ਮਿਲ ਸਕਦਾ ਹੈ ਜਿਹੜਾ ਸਿੱਖ ਆਪ ਜੀ ਨੂੰ ਪਾ ਜਾਂਦਾ ਹੈ।
ਧੰਨ ਧੰਨ ਤੇ ਧੰਨ ਜਨ ਜੇ ਕਿਰਪਾਲ ਹਰ ਹਰ ਭਇਓ।
ਮਹਾਰਾਜ ਕਹਿੰਦੇ ਉਹ ਪਹਿਲਾਂ ਵੀ ਧੰਨ ਸਨ, ਹੁਣ ਵੀ ਧੰਨ ਹਨ, ਆਉਣ ਵਾਲੇ ਸਮੇਂ 'ਚ ਵੀ ਧੰਨ ਹੋਣਗੇ। ਕੌਣ? ਜਿਹ ਕਿਰਪਾਲ ਹਰ ਹਰ ਭਇਓ, ਜਿਹਦੇ ਉੱਤੇ ਮੇਰਾ ਵਾਹਿਗੁਰੂ ਕਿਰਪਾਲੂ ਹੋ ਗਿਆ ਹੈ, ਜਿਹਦੇ ਉੱਤੇ ਮੇਰੇ ਵਾਹਿਗੁਰੂ ਜੀ ਮਿਹਰਬਾਨ ਹੋ ਗਏ ਨੇ, ਜਿਨ੍ਹਾਂ ਉੱਤੇ ਪਹਿਲੋਂ ਹੋਏ ਸੀ ਸਤਿਯੁਗ ਵਿੱਚ ਧਰੂ ਦੇ ਉੱਤੇ ਹੋਏ ਸੀ ਮੇਰੇ ਵਾਹਿਗੁਰੂ ਜੀ ਮਿਹਰਬਾਨ ਅਤੇ ਧਰੂ ਭਗਤ ਜੀ ਸਦਾ ਵਾਸਤੇ ਹੀ ਸਥਿਰ ਹੋ ਗਏ ਧੰਨਤਾ ਦੇ ਯੋਗ ਹਨ ਐਸੇ ਭਗਤ ਭਗਤ ਪ੍ਰਹਿਲਾਦ ਜੀ ਜੋ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਹੋਏ ਧੰਨਤਾ ਦੇ ਯੋਗ ਹਨ ਬਾਬਾ ਫਰੀਦ ਸਾਹਿਬ ਜੀ ਵਰਗੇ ਮਹਾਂਪੁਰਸ਼ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਬਾਬਾ ਨਾਮਦੇਵ ਜੀ ਮਹਾਰਾਜ ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣੇ ਉਹ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਧਨ ਹਨ ਧਨ ਹੈ ਉਹਨਾਂ ਦੀ ਕਮਾਈ ਤਿਨ੍ਹਾਂ ਦੀ ਬਾਬਤ ਹੀ ਸਤਿਗੁਰੂ ਨੇ ਕਿਹਾ ਕਿ ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹੈ ਸੁਭਾਉ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕਹੋ ਸਦਾ ਨਮਸਕਾਰ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਧਨ ਧਨ ਅਤੇ ਧਨ ਜਨ ਜਿਹ ਕਿਰਪਾਲ ਹਰ ਹਰ ਭਇਓ ਜਿਹਦੇ ਉੱਤੇ ਮੇਰਾ ਹਰੀ ਜੋ ਸਭ ਨੂੰ ਹਰਿਆਂ ਭਰਿਆਂ ਕਰ ਦੇਣ ਵਾਲਾ ਜੋ ਸਭ ਦੇ ਦੁੱਖਾਂ ਨੂੰ ਹਰ ਲੈਣ ਵਾਲਾ ਨਾਸ਼ ਕਰ ਦੇਣ ਵਾਲਾ ਹੈ ਦੁੱਖਾਂ ਨੂੰ ਜਿਹਦੇ ਉੱਤੇ ਕਿਰਪਾਲੂ ਹੋਇਆ ਹੈ ਉਹ ਜੀਵ ਵੀ ਧਾਨੀ ਹੋ ਗਏ ਧੰਨਤਾ ਦੇ ਯੋਗ ਹਨ ਉਹ ਜਿਨ੍ਹਾਂ ਨੇ ਮੇਰੇ ਵਾਹਿਗੁਰੂ ਦੀ ਕਿਰਪਾ ਲਈ ਹੈ
ਹਰ ਗੁਰੂ ਨਾਨਕ ਜਨ ਪਸਿਓ ਸੇ ਜਨਮ ਮਰਨ ਦੁਖ ਦੇ ਰਹਿਓ
ਹਰੀ ਦਾ ਸਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਜਿਨ੍ਹਾਂ ਨੇ ਪਰਸਿਆ ਏ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੇ ਜਨਮ ਮਰਨ ਦੋਹੋਂ ਥੇ ਰਹਿਓ ਉਹ ਜੰਮਣ ਮਰਨ ਤੋਂ ਰਹਿ ਗਏ ਜੰਮਣ ਮਰਨ ਉਹਨਾਂ ਦਾ ਕੱਟਿਆ ਗਿਆ ਜਗਤ ਗੁਰੂ ਜੀ ਦੇ ਦਰਸ਼ਨਾਂ ਦਾ ਐਡਾ ਵੱਡਾ ਲਾਭ ਹੈ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦਾ ਐਡਾ ਵੱਡਾ ਸੁੱਖ ਹੈ ਕਿ ਹਰ ਗੁਰੂ ਨਾਨਕ ਜਿਨ ਪਰਸਿਓ ਸੋ ਜਨਮ ਮਰਨ ਦੋਹੋਂ ਥੇ ਰਹਿਓ ਉਹ ਜੰਮਣ ਮਰਨ ਦੋਹਾਂ ਤੋਂ ਹੀ ਰਹਿ ਗਿਆ ਨਾ ਉਹ ਜਨਮ ਲੈ ਕੇ ਸੰਸਾਰ ਵਿੱਚ ਆਏ ਜਦੋਂ ਜਨਮ ਲੈ ਕੇ ਨਹੀਂ ਆਏ ਤਾਂ ਮਰ ਕੇ ਕੀ ਸੰਸਾਰ ਤੋਂ ਜਾਣਾ ਸੀ ਉਹਨਾਂ ਦਾ ਜੰਮਣ ਮਰਨ ਹੀ ਕੱਟਿਆ ਗਿਆ ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨਾ ਭਰਿਆ ਰੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦਾ ਨਾਮ ਸ਼ਰਧਾ ਨਾਲ ਸੁਣਿਆ ਏ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਸ਼ਰਧਾ ਨਾਲ ਆਪਣੀ ਰਸਨਾ ਤੋਂ ਕਿਹਾ ਹੈ ਜਾਂ ਜਿਨ੍ਹਾਂ ਨੇ ਅੰਤਰਾਤਮੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ਮਹਾਰਾਜ ਕਹਿੰਦੇ ਨੇ ਉਹ ਜੰਮਣ ਮਨ ਤੋਂ ਰਹਿ ਜਾਂਦੇ ਆ ਗਰੀਬ ਨਿਵਾਜ ਜੀ ਦਾ ਦਰਸ਼ਨ ਕੀ ਹੈ ਸਤਿਗੁਰੂ ਦਾ ਦਰਸ਼ਨ ਸਤਿਗੁਰੂ ਦੀ ਬਾਣੀ ਹੈ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੀ ਸਤਿਗੁਰੂ ਦਾ ਦਰਸ਼ਨ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਦੀਦਾਰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਦੀਦਾਰ ਹੈ ਅਤੇ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਸ਼੍ਰੀ ਮੁਖ ਤੋਂ ਕਹਿੰਦੇ ਨੇ ਹਰ ਗੁਰੂ ਨਾਨਕ ਜਿਨ ਪਰਸਿਓ ਹਰੀ ਦਾ ਸਰੂਪ ਉਸ ਨਿਰੰਕਾਰ ਦਾ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਜਿਸ ਨੇ ਪਰਸਿਆ ਹੈ ਜਿਸ ਨੇ ਜਗਤ ਗੁਰੂ ਜੀ ਦਾ ਦਰਸ਼ਨ ਕੀਤਾ ਹੈ ਸੋ ਜਨਮ ਮਰਨ ਦੋਹੋਂ ਥੇ ਰਹਿਓ ਉਹ ਦੋਹਾਂ ਤੋਂ ਜੰਮਣ ਅਤੇ ਮਰਨ ਤੋਂ ਰਹਿ ਗਿਆ ਉਹਦਾ ਜੰਮਣ ਮਰਨ ਕੱਟਿਆ ਗਿਆ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜੋ ਪਹਿਲੋਂ ਵੀ ਵਾਹਿਗੁਰੂ ਸੱਤ ਸੀ ਹੁਣ ਵੀ ਜੋ ਵਾਹਿਗੁਰੂ ਸੱਤ ਹੈ ਆਉਣ ਵਾਲੇ ਸਮੇਂ 'ਚ ਵੀ ਜੋ ਵਾਹਿਗੁਰੂ ਸੱਤ ਹੋਣਗੇ ਅਥਵਾ ਮਹਾਰਾਜ ਕਹਿੰਦੇ ਹੈ ਉਸ ਸੱਤ ਪ੍ਰਕਾਸ਼ ਸਰੂਪ ਵਾਹਿਗੁਰੂ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਸੱਚ ਜਾਣ ਕਰਕੇ ਜਪਿਆ ਹੈ ਜਿਨ੍ਹਾਂ ਨੇ ਭਾਵ ਬਣੀਆਂ ਮੁੱਖ ਤੋਂ ਕਿਹਾ ਹੈ ਜਿਨ੍ਹਾਂ ਨੇ ਇਹ ਨਿਸ਼ਚਾ ਕਰ ਲਿਆ ਹੈ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹਨਾਂ ਨੂੰ ਵਾਹਿਗੁਰੂ ਜੀ ਦੇ ਸ਼ਬਦ ਰੂਪ ਦਾ ਅਨੁਭਵ ਹੁੰਦਾ ਹੈ ਇਹ ਗੁਰਸਿੱਖੋ ਜੋ ਪਹਿਲਾਂ ਵੀ ਸੱਤ ਸੀ ਹੁਣ ਵੀ ਸੱਤ ਹੈ ਆਉਣ ਵਾਲੇ ਸਮੇਂ ਵਿੱਚ ਵੀ ਸੱਤ ਹੋਵੇਗਾ ਐਸੇ ਸੱਤ ਸਰੂਪ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਬਣੀਆਂ ਉਚਾਰਨਾ ਕਰੋ ਸੱਚੇ ਪਾਤਸ਼ਾਹ ਮਹਾਰਾਜ ਜੀ ਵਾਹਿਗੁਰੂ ਜੀ ਦੇ ਸ਼ਬਦ ਰੂਪ ਨੂੰ ਪੰਕਤੀ ਵਿੱਚ ਕਥਨ ਕਰਦੇ ਹਨ ਇਸੇ ਪ੍ਰਕਾਰ ਹੀ ਅਨਾਦੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਉਸ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਪੌਰਾਤਨ ਅਨਾਦੀ ਪੁਰਖ ਜਿਹੜਾ ਹੈ ਨਾ ਉਹ ਨਹੀਂ ਸੁਣਿਆ ਜਾਂਦਾ ਨਹੀਂ ਕਿਹਾ ਜਾਂਦਾ ਉਹ ਆਪ ਹੀ ਸਭ ਦਾ ਮੁੱਢ ਹੈ ਸਭ ਤੋਂ ਪਹਿਲਾਂ ਉਹ ਵਾਹਿਗੁਰੂ ਹੀ ਸੀ ਜਿਹੜੇ ਨਿਆਇਕ ਸ਼ਾਸਤਰ ਵਾਲੇ ਹੈ ਉਹ ਕਹਿੰਦੇ ਹੈ कि जीव तो जीव इस प्रकार पशु तो पशु पक्षी तो पक्षी इस तरह सृष्टि की रचना हुई है। कहिंदे आओ करता कोई होर कोई करता नहीं है। जदों ये कुछ भी नहीं सी ना पौन सी ना पानी सी ना सूरज सी ना चंद्रमा सी वाहिगुरु जी सानू दो सच्चे पातशाह महाराज जी बाणी विच कहिंदे आ कि सब तो पहला वाहिगुरु जी ने हवावां पैदा कीतियां सी गैसां पैदा कीतियां सी जो साइंस भी मानती है कि गैसां सब तो पहला पैदा होईयां सी जदों सृष्टि की रचना हुई है ना उदों गैसां बनियां ते गैसां दे मिश्रण दे नाल पानी बन गया। साइंस हुण खोज करके लभदी पई है पर सतगुरु जी ने तो बहुत समा पहलों कहा कहिंदे गैसां दे मिश्रण नाल पानी बनिया ते पानी तो जीव पैदा होए। पहला पानी जीव है जित हरिया सब कोई। सच्चे पातशाह महाराज जी ने अपने श्री मुख तो यह बचन कहे ने कि साचे ते पवना पया पवना ते जल होए जल ते त्रे पवन साजे आ घट घट जोत समोए। सच्चे पातशाह जी कहिंदे ने साचे ते उस सच्चे अकाल पुरख वाहिगुरु तो पवना किन्हां नूं कहिंदे आ हवावां। एक हवा होवे तो हिंदी विच उसनूं पवन कहा जाता है। पवना तो भाव बहुवचन है हवावां साचे ते पवना पया। साइंस कहती है गैसां सन पहलों कितों पैदा हुई गैसां वह हवावां किन्ने पैदा कीतियां ने वह सच्चे वाहिगुरु तो पैदा हुई हवा साचे ते पवना पया पवना ते जल होए उन्हां गैसां दे इकट्ठियां होण करके पानी बन गए। महाराज कहिंदे ने पवना ते जल होए जल उस पवना तो बनिया उन्हां गैसां तो बनिया। सतगुरु जी की बाणी की खोज करते हैं भावें कि सिख तां इस गल तो वाकफ ना होण पर जिहड़ी साइंस है ना वह गुरु की बाणी के आधार पर खोज करती है। कैलीफोर्निया दे विच एक लाइब्रेरी है नैट ते भी भावें खोज करके वेख लैना उहदी सतवीं मंजिल ते श्री गुरु ग्रंथ साहिब का प्रकाश है ते बाहर कुछ अक्खर जिहड़े आ फलैश कर रहे हैं इंग्लिश दे विच उहदे उत्ते लिखिया होया है कि यूनीवर्सल ट्रुथ। गुरु ग्रंथ साहिब महाराज जी का प्रकाश है ते सतगुरु की बाणी तो खोज करते हैं। ये जो पलाड विच खोजां करते हैं उन्हां दा वो कोई सतसंगत जी महकमा है जिथे श्री गुरु ग्रंथ साहब जी का प्रकाश होता है ते गुरु साहब जी दे उपदेश दे आधार ते वो खोजां करते लभदे हैं। पता नहीं कि अणजाण सिख ही उठ करके कई बार स्टेजा ते बोल के गुरु की बाणी नूं 18वीं सदी का उपदेश दसदे। सच्चे पातशाह महाराज की बाणी तो आने वाली सदियों का भी उपदेश देंदी। गरीब नवाज सच्चे पातशाह जी ने कहा वो अनादि पुरख है जदों सारा कुछ नहीं होगा उदों भी होगा। इस करके सच्चे पातशाह महाराज कहते ने कि साचे ते पवना पया पवना ते जल होए जल ते त्रे पवन साजिया इन्हां तिना पवनों की साजना फिर वाहगुरु ने जल तो की है। पानी पिता गया ना सच्चे पातशाह ने धरती नूं माता किया गरीब नवाज ने पवन नूं गुरु किया सतगुरु जी ने साचे ते पवना पया पवना ते जल होए जल ते त्रे पवन साजे आ घट घट जोत समोए फिर सारिया के अंदर उहदी जोत महाराज कहिंदे समा रही है। सच्चे पातशाह जी कहिंदे ने उस तों बिना कोई होर अनादि पुरख नहीं भाई असी सुनिया नहीं सुनिया जांदा एको एक ओहो ही शब्द आदि है शब्द मुढ है
अमृत हर को नाम लैत मन सब सुख पाए।
महाराज कहिंदे ने ऐ मना वाहिगुरु का अमृत नाम लै करके सारे ही सुख पा लेंदे है। सच्चे पातशाह महाराज कहिंदे आ गुरसिख अपने मन नूं संबोधन हो अमृत हर का नाम लैत मन सब सुख पाए मन में तू सारे ही सुख पा लेंगा जे अमृत वाहगुरु के नाम उचारण करेगा। वाहगुरु का नाम अमृत साध संगत जी रसना से प्रगट होंदा है जदों ਰਸਨਾ ਤੋਂ ਜਾਪ ਕਰੀ ਕੀਤਾ ਜਾਂਦਾ ਹੈ। ਜਦੋਂ ਰਸਨਾ ਜਪਦੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਨਾਮ ਅੰਮ੍ਰਿਤ ਦੀ ਤਸੀਰ ਰਸਨਾ 'ਤੇ ਪ੍ਰਗਟ ਹੁੰਦੀ ਹੈ। ਅੰਮ੍ਰਿਤ ਹਰ ਕੋ ਨਾਮ ਲੈ, ਜਿਨ੍ਹਾਂ ਨੇ ਅੰਮ੍ਰਿਤ ਵਾਹਿਗੁਰੂ ਜੀ ਦੇ ਨਾਮ ਨੂੰ ਅੰਮ੍ਰਿਤ ਜਾਣ ਕਰਕੇ ਛਕਿਆ ਹੈ, ਨਾਮ ਅੰਮ੍ਰਿਤ ਜਪਿਆ ਹੀ ਰਸਨਾ 'ਤੇ ਪ੍ਰਗਟ ਹੁੰਦਾ ਹੈ ਅਤੇ ਮਨ ਵਿੱਚ ਸਾਰੇ ਸੁੱਖ ਜਿਹੜੇ ਹੈ ਨਾਮ ਅੰਮ੍ਰਿਤ ਦੇ ਛਕਣ ਕਰਕੇ ਪਾ ਲਈਦੇ ਹਨ। ਜਿਨ੍ਹਾਂ ਨੇ ਰਸਨਾ ਦੇ ਨਾਲ ਇਸ ਨਾਮ ਅੰਮ੍ਰਿਤ ਨੂੰ ਚਖਿਆ ਏ, ਗੁਰੂ ਅਰਜਨ ਸਾਹਿਬ ਜੀ ਕਹਿੰਦੇ ਤਿਹ ਜਨ ਤ੍ਰਿਪਤ ਆਗਾਏ, ਉਹ ਤ੍ਰਿਪਤ ਹੋ ਗਏ ਸੰਸਾਰ ਦੇ ਪਦਾਰਥਾਂ ਤੋਂ, ਆਗਾ ਗਏ ਪਰਲੋਕ ਦੇ ਸੁੱਖਾਂ ਤੋਂ। ਦੋਵੇਂ ਅਰਥਾਂ ਦਾ ਸ਼ਬਦਾਂ ਦਾ ਅਰਥ ਹੈ ਰੱਜ ਜਾਣ, ਨਾ ਉਹਨਾਂ ਨੂੰ ਸੰਸਾਰ ਦੇ ਪਦਾਰਥਾਂ ਦੀ ਇੱਛਾ ਰਹਿੰਦੀ ਹੈ, ਨਾ ਉਹਨਾਂ ਨੂੰ ਪਰਲੋਕ ਦੇ ਕੋਈ ਸੁੱਖਾਂ ਦੀ ਇੱਛਾ ਰਹਿੰਦੀ ਹੈ, ਸਵਰਗਾਂ ਦੀ ਇੱਛਾ ਰਹਿੰਦੀ ਹੈ ਉਹਨਾਂ ਤੋਂ, ਤਾਂ ਇਹ ਦੋਵੇਂ ਜਿਹੜੀਆਂ ਚੀਜ਼ਾਂ ਦੂਰ ਹੋ ਜਾਂਦੀਆਂ। ਐਸੇ ਵਾਹਿਗੁਰੂ ਦੇ ਪਿਆਰੇ ਸੱਚਖੰਡ ਵਿੱਚ ਨਿਵਾਸ ਕਰਦੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿਹ ਰਸਨ ਚਾਖਿਓ, ਜਿਹਨੇ ਰਸਨਾ ਨਾਲ ਚਖਿਆ ਏ ਇਹਦੇ ਸਵਾਦ ਨੂੰ, ਤਿਹ ਜਨ ਤ੍ਰਿਪਤ ਆਗਾਏ, ਉਹ ਜਨ ਉਹ ਪਿਆਰੇ ਤ੍ਰਿਪਤ ਹੋ ਗਏ, ਰੱਜ ਗਏ, ਸੰਤੋਖ ਆ ਗਿਆ ਉਹਨਾਂ ਨੂੰ। ਨਾਮ ਦਾ ਅੰਮ੍ਰਿਤ ਰਸਨਾ ਨਾਲ ਚਖਣ ਦਾ ਇਹੀ ਸਾਧਨ ਹੈ ਕਿ ਵਾਹਿਗੁਰੂ ਰਸਨਾ ਨਾਲ ਜਪੀਦਾ ਹੈ। ਕਈ ਗੁਰਮੁਖ ਪਿਆਰੇ ਨਾਮ ਜਪਣ ਦੀ ਵਿਧੀ ਪੁੱਛਦੇ ਆ। ਸਤਿਗੁਰੂ ਜੀ ਦੀ ਬਾਣੀ ਵਿੱਚ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਨਾਮ ਜਪਣ ਦੀ ਵਿਧੀ ਕੋਈ ਵੀ ਨਹੀਂ। ਜਿਵੇਂ ਕਹਿੰਦੇ ਭੁੱਖੇ ਦੇ ਅੱਗੇ ਪ੍ਰਸ਼ਾਦਾ ਰੱਖ ਦਿਓ ਅਤੇ ਉਹਨੂੰ ਉਹ ਪੁੱਛਦਾ ਥੋੜ੍ਹਾ ਕਿ ਪ੍ਰਸ਼ਾਦਾ ਛਕਣ ਦੀ ਵਿਧੀ ਕੀ ਹੈ, ਉਹਨੂੰ ਭੁੱਖ ਲੱਗੀ ਹੁੰਦੀ ਹੈ ਅਤੇ ਪ੍ਰਸ਼ਾਦਾ ਉਹ ਛਕ ਲੈਂਦਾ, ਕਦੇ ਛਕਣ ਦੀ ਵਿਧੀ ਨਹੀਂ ਪੁੱਛਦਾ। ਜਿਹਨੂੰ ਨਾਮ ਦੀ ਭੁੱਖ ਲੱਗਦੀ ਹੈ ਉਹ ਜਪਣ ਲੱਗ ਜਾਂਦਾ, ਵਿਧੀ ਨਹੀਂ ਪੁੱਛਦਾ। ਜਿਵੇਂ ਕਹਿੰਦੇ ਨੇ ਕਿ ਇਹ ਵਿਧੀ ਨਾ ਹੁੰਦਿਆਂ ਹੋਇਆਂ ਵੀ ਵਿਧੀ ਹੈ, ਕਿਉਂਕਿ ਜਿਵੇਂ ਪ੍ਰਸ਼ਾਦਾ ਤਾਂ ਮੂੰਹ ਰਾਹੀਂ ਛਕਿਆ ਜਾਂਦਾ ਹੈ, ਇਹਦੀ ਵਿਧੀ ਨਾ ਹੁੰਦਿਆਂ ਹੋਇਆਂ ਵੀ ਇਹ ਵਿਧੀ ਹੈ ਕਿ ਪ੍ਰਸ਼ਾਦਾ ਮੁੱਖ ਰਾਹੀਂ ਛਕਿਆ ਜਾਂਦਾ ਹੈ ਕਿ ਕੰਨਾਂ ਵਿੱਚ ਗ੍ਰਾਹੀ ਨਹੀਂ ਪਾਈ ਜਾਂਦੀ, ਮੁੱਖ ਵਿੱਚ ਹੀ ਪਾਈ ਜਾਂਦੀ ਹੈ ਨਾ। ਇਸ ਤਰ੍ਹਾਂ ਹੀ ਨਾਮ ਜਪਣ ਦੀ ਕੋਈ ਵਿਧੀ ਨਾ ਹੁੰਦਿਆਂ ਹੋਇਆਂ ਵੀ ਵਿਧੀ ਹੈ ਕਿ ਰਸਨਾ ਨਾਲ ਜਪੀਦਾ ਹੈ ਵਾਹਿਗੁਰੂ ਵਾਹਿਗੁਰੂ, ਜਿਹੜਾ ਆਪਣੇ ਕੰਨਾਂ ਨੂੰ ਸੁਣਾਈ ਪਵੇ, ਕੰਨਾਂ ਨੂੰ ਸੁਣਾਈ ਦੇਵੇ, ਅਤੇ ਜਿੰਨਾ ਚਿਰ ਵੀ ਸਿਮਰਨ ਕਰਨਾ ਹੋਵੇ ਇਹੀ ਮਨ ਦੇ ਅੰਦਰ ਅਹਿਸਾਸ ਕਰਨਾ ਕਿ ਇਸ ਸਿਮਰਨ ਨੂੰ ਵਾਹਿਗੁਰੂ ਜੀ ਸੁਣ ਰਹੇ, ਮੇਰੇ ਮੁੱਖ ਤੋਂ ਨਿਕਲੇ ਹੋਏ ਬੋਲ ਵਾਹਿਗੁਰੂ ਜੀ ਸੁਣ ਰਹੇ, ਇਹ ਹਜ਼ੂਰੀ ਦਾ ਸਿਮਰਨ ਹੁੰਦਾ, ਵਾਹਿਗੁਰੂ ਜੀ ਦੇ ਸਵਰੂਪ ਦਾ ਅਨੁਭਵ ਹੋਣ ਲੱਗ ਜਾਂਦਾ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਕਿ ਫਿਰ ਰਸਨਾ ਦੇ ਉੱਤੇ ਤਸੀਰ ਪ੍ਰਗਟ ਹੁੰਦੀ ਹੈ। ਪਹਿਲੀ ਅਵਸਥਾ ਹੀ ਇਹ ਕਿ ਰਸਨਾ 'ਤੇ ਤਸੀਰ ਬਣਦੀ, ਰਸਨਾ ਤੋਂ ਸਵਾਦ ਆਉਣ ਲੱਗ ਜਾਂਦਾ। ਉਹ ਐਸਾ ਸਵਾਦ ਹੁੰਦਾ ਹੈ ਕਿ ਜਿਹੜਾ ਕੋਈ ਮਿੱਠਾ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ। ਆਪ ਜੀ ਨੇ ਬਾਬਾ ਫਰੀਦ ਸਾਹਿਬ ਦੇ ਉਪਦੇਸ਼ਾਂ ਵਿੱਚ ਸੁਣਿਆ ਸੀ, ਉਹ ਅਸਚਰਜ ਹੀ ਰਸ ਹੈ, ਉਹ ਅਨੋਖਾ ਹੀ ਆਨੰਦ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਿਹਨੇ ਚਖ ਲਿਆ ਨਾ ਜਿਹ ਰਸਨ ਚਾਖਿਓ, ਤਿਹ ਜਨ ਤ੍ਰਿਪਤ ਆਗਾਏ, ਉਹ ਜਨ ਪਿਆਰੇ ਤ੍ਰਿਪਤ ਹੋ ਜਾਂਦੇ ਆ, ਰੱਜ ਜਾਂਦੇ ਆ, ਨਹੀਂ ਕੋਈ ਵਿਸ਼ਿਆਂ ਦੇ ਭੋਗਣ ਦੀ ਮਨ ਵਿੱਚ ਇੱਛਾ ਰਹਿੰਦੀ, ਸੰਸਾਰ ਦੇ ਸੁੱਖਾਂ ਦੀ ਕੋਈ ਵੀ ਇੱਛਾ ਨਹੀਂ ਰਹਿੰਦੀ, ਉਹਨਾਂ ਦਾ ਮਨ ਰੱਜ ਜਾਂਦਾ ਹੈ।
ਜੇ ਠਾਕੁਰ ਸੋ ਪ੍ਰਸੰਨ ਭਇਓ ਸਤਸੰਗਤ ਤੇ ਪਿਆਰ,
ਜਿਹਦੇ ਉੱਤੇ ਮੇਰੇ ਵਾਹਿਗੁਰੂ ਜੀ ਪ੍ਰਸੰਨ ਹੋਏ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਦਾ ਸਤਸੰਗਤ ਨਾਲ ਪਿਆਰ ਲੱਗ ਜਾਂਦਾ ਹੈ। ਉਹ ਦੌੜੇ ਚਲੇ ਆਉਂਦੇ ਆ ਸਤਸੰਗਤ ਦੇ ਸਮੇਂ ਨੂੰ ਕਿ ਕੀਰਤਨ ਆਰੰਭ ਹੋ ਗਿਆ ਹੋਵੇਗਾ ਚੱਲੀਏ, ਸੁਖਮਨੀ ਸਾਹਿਬ ਦਾ ਪਾਠ ਆਰੰਭ ਹੋ ਗਿਆ ਹੋਵੇਗਾ ਚੱਲੀਏ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹਦੇ ਉੱਤੇ ਮੇਰਾ ਵਾਹਿਗੁਰੂ ਪ੍ਰਸੰਨ ਹੁੰਦਾ ਹੈ ਸਤਸੰਗਤ ਦੇ ਪਿਆਰ, ਉਹਦਾ ਸਤਸੰਗਤ ਵਿੱਚ ਪਿਆਰ ਲੱਗ ਜਾਂਦਾ ਹੈ। ਜਿਹਦਾ ਸਤਸੰਗਤ ਵਿੱਚ ਬਹਿਣ ਨੂੰ ਚਿੱਤ ਨਹੀਂ ਕਰਦਾ, ਜਾਣੋ ਕਿ ਵਾਹਿਗੁਰੂ ਦੀ ਕਿਰਪਾ ਨਹੀਂ ਹੋਈ। ਜਿਹਦਾ ਸਤਸੰਗਤ ਵਿੱਚ ਬਹਿਣ ਨੂੰ ਚਿੱਤ ਕਰਦਾ ਹੈ, ਕਈ ਕਈ ਸਮਾਂ ਬੈਠੇ ਹੋਏ ਸਤਸੰਗਤ ਦਾ ਆਨੰਦ ਮਾਣਦੇ ਹੈ, ਮਹਾਰਾਜ ਕਹਿੰਦੇ ਮੇਰੇ ਵਾਹਿਗੁਰੂ ਦੀ ਕਿਰਪਾ ਹੀ ਉਹਨਾਂ ਦੇ ਉੱਪਰ ਜਿਨ੍ਹਾਂ ਦਾ ਸਤਸੰਗਤ ਦੇ ਵਿੱਚ ਪਿਆਰ ਲੱਗ ਜਾਂਦਾ ਹੈ।
ਹਰ ਗੁਰੂ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ।
ਹਰੀ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ ਪਰਸਿਆ ਏ, ਗਰੀਬ ਨਿਵਾਜ ਕਹਿੰਦੇ ਉਹਦਾ ਆਪਣਾ ਤਾਂ ਕੀ, ਸਭ ਕੁੱਲ ਕੀ ਉਹ ਉਧਾਰ, ਉਹਨੇ ਆਪਣੀਆਂ ਸਾਰੀਆਂ ਕੁੱਲਾਂ ਦਾ ਹੀ ਉਧਾਰ ਕਰ ਲਿਆ। ਜਗਤ ਗੁਰੂ ਜੀ ਦੇ ਦਰਸ਼ਨਾਂ ਦਾ ਏਡਾ ਵੱਡਾ ਫਲ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਜਿਹਨੇ ਪਰਸਿਆ ਏ, ਨਿਰੰਕਾਰ ਦਾ ਸਰੂਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਜਿਹਨੇ ਦਰਸ਼ਨ ਪਾਇਆ ਏ, ਜਿਹਨੇ ਸਤਿਗੁਰੂ ਜੀ ਦੀ ਬਾਣੀ ਦਾ ਸਪਰਸ਼ ਪਾਇਆ ਏ, ਮਹਾਰਾਜ ਕਹਿੰਦੇ ਤਿੰਨ ਸਭ ਕੁੱਲ ਕੀ ਉਹ ਉਧਾਰ, ਉਹਨੇ ਆਪਣੀਆਂ ਸਾਰੀਆਂ ਕੁੱਲਾਂ ਦਾ ਉਧਾਰ ਕਰ ਲਿਆ, ਉਹਦੇ ਸਾਰੇ ਵੰਸ਼ਜ ਉਧਰ ਜਾਂਦੇ ਹਨ। ਸੱਚੇ ਪਾਤਸ਼ਾਹ ਮਹਾਰਾਜ ਆਪ ਜੀ ਦੀ ਜਿਹੜੀ ਸਭਾ ਹੈ ਨਾ ਸਤਸੰਗਤ, ਉਹ ਸੱਚੀ ਹੈ, ਅਟਲ ਹੈ। ਸਤਸੰਗਤ ਦੀ ਮਹਿਮਾ ਕਰਦੇ ਹੋਏ ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਜਿਹ ਦਰ ਆਵਤ ਜਾਤੇ ਹੋ ਹਟਕਾ ਨਾਹੀਂ ਕੋਏ, ਸੋ ਦਰ ਕੈਸਾ ਕੈਸੇ ਛੋਟੀ ਹੈ ਜੋ ਦਰ ਐਸਾ ਹੋ। ਕਹਿੰਦੇ ਜਿਸ ਦਰ ਤੋਂ ਕੋਈ ਆਉਂਦਿਆਂ ਅਤੇ ਜਾਂਦਿਆਂ ਹਟਕਦਾ ਹੀ ਨਹੀਂ, ਮੁੜਦਾ ਹੀ ਨਹੀਂ, ਜਿਹੜਾ ਮਰਜ਼ੀ ਆਵੇ ਜਦੋਂ ਮਰਜ਼ੀ ਆ ਕੇ ਬੈਠ ਜਾਵੇ ਅਤੇ ਜਦੋਂ ਮਰਜ਼ੀ ਉੱਠ ਕੇ ਜਾ ਸਕਦਾ ਹੈ, ਕੋਈ ਰੋਕ ਟੋਕ ਨਹੀਂ ਹੈ। ਕਹਿੰਦੇ ਐਸਾ ਦਰ ਕਿਉਂ ਛੱਡਣਾ ਚਾਹੀਦਾ, ਕਦੇ ਵੀ ਨਹੀਂ ਛੱਡਣਾ ਚਾਹੀਦਾ, ਜਿਹੜਾ ਦਰ ਐਸਾ ਹੀ ਦਿਆਲੂ ਹੈ, ਐਸਾ ਕਿਰਪਾਲੂ ਹੈ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪੰਕਤੀ ਦੁਆਰਾ ਪੜ੍ਹ ਦਿਓ।
ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ।
ਸੱਚ ਸਭਾ ਦੀ ਬਾਣ ਸੱਚ, ਇਹ ਸੱਚੇ ਪਾਤਸ਼ਾਹ ਆਪ ਜੀ ਦੀ ਸਭਾ ਜਿਹੜੀ ਸਤਸੰਗਤ ਹੈ ਨਾ, ਉਹ ਸੱਚੀ ਸਭਾ ਹੈ। ਦੀਵਾਨ ਆਪ ਜੀ ਦਾ ਸੱਚੇ ਪਾਤਸ਼ਾਹ ਜੀ ਜਿਹੜਾ ਆਸਰਾ ਹੈ ਨਾ, ਉਹ ਵੀ ਸੱਚ ਹੈ। ਸੱਚੇ ਪਹਿ ਧਰਿਓ, ਜਿਹੜਾ ਨਾਮ ਜਪਣ ਵਾਲਾ ਗੁਰਸੁੱਖ ਹੈ ਨਾ, ਉਹਦੇ ਅੰਦਰ ਆਪ ਜੀ ਨੇ ਆਪਣਾ ਸੱਚਾ ਨਾਮ ਧਰ ਦਿੱਤਾ ਹੈ। ਸੱਚੇ ਪਾਤਸ਼ਾਹ ਉਹਦੇ ਹਿਰਦੇ ਦੇ ਅੰਦਰ ਆਪ ਜੀ ਆਪਣੇ ਨਾਮ ਨੂੰ ਧਰ ਦਿੰਦੇ ਹੋ, ਉਹਦੇ ਹਿਰਦੇ ਅੰਦਰ ਸੱਚ ਦਾ ਪ੍ਰਕਾਸ਼ ਧਰ ਦਿੰਦੇ ਹੋ। ਸੱਚੇ ਪਾਤਸ਼ਾਹ ਜੀ ਜਿਹੜੇ ਆਪ ਜੀ ਦੇ ਨਾਮ ਨੂੰ ਜਪਦੇ ਹਨ, ਅਥਵਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਵਾਹਿਗੁਰੂ ਆਪ ਦੀ ਜਿਹੜੀ ਸਭਾ ਹੈ ਨਾ, ਉਹ ਵੀ ਸੱਚ ਹੈ, ਸਤ ਸਰੂਪ ਹੈ। ਤੁਹਾਡਾ ਦੀਵਾਨ ਆਸਰਾ ਵੀ ਸੱਚ ਸਰੂਪ ਹੈ, ਕਿਉਂਕਿ ਇਹੀ ਸੱਚਾ ਆਸਰਾ, ਬਾਕੀ ਤਾਂ ਸਭ ਝੂਠੇ ਨੇ। ਉਹ ਜੀਵਨ ਦੇ ਵਿਛੜੇ ਉਹ ਮਾਇਆ ਨਾ ਜਾਹੀ ਛੋੜ, ਜਿਉਂਦਿਆਂ ਜੀ ਹੀ ਸਾਰੇ ਆਸਰੇ ਡਿੱਗ ਜਾਂਦੇ ਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਸੰਗ ਸਖਾ ਸਭ ਤਜ ਗਏ ਕਹੁ ਨਨ ਵਿਹੋ ਸਾਥ, ਕਹੁ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ। ਜਦੋਂ ਬਿਪਤਾ ਪੈਂਦੀ ਹੈ, ਸਾਰੇ ਸਾਥ ਛੱਡ ਦਿੰਦੇ ਆ, ਕੋਈ ਸਾਥ ਨਹੀਂ ਦਿੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਉਹਦਾ ਦੀਵਾਨ ਆਸਰਾ ਸੱਚਾ ਹੈ, ਅਤੇ ਸੱਚੇ ਗੁਰਸਿੱਖਾਂ ਦੇ ਅੰਦਰ ਜਿਹੜੇ ਨਾਮ ਦਾ ਜਪਣ ਕਰਦੇ ਹੈ, ਸੱਚ ਦਾ ਮਹਾਰਾਜ ਉੱਥੇ ਪ੍ਰਕਾਸ਼ ਧਰ ਦਿੰਦੇ ਹੈ, ਉਹਦੇ ਅੰਦਰ ਸੱਚ ਦਾ ਨਿਵਾਸ ਕਰ ਦਿੰਦੇ ਹਨ। ਆਪ ਜੀ ਸੱਚ ਦੇ ਹੀ ਤਖ਼ਤ ਦੇ ਉੱਤੇ ਨਿਵਾਸ ਕਰਦੇ ਹੋ, ਸੱਚ ਦੇ ਤਖ਼ਤ ਉੱਤੇ ਬੈਠਦੇ ਹੋ, ਅਤੇ ਮਹਾਰਾਜ ਸੱਚੇ ਪਾਤਸ਼ਾਹ ਸੱਚਾ ਹੀ ਨਿਆਓ ਕਰਦੇ ਹੋ। ਸੱਚਾ ਤਖ਼ਤ ਨਿਵਾਸ ਸੱਚ ਤਪਾਵਸ ਕਰਿਓ, ਤਪਾਵਸ ਤੋਂ ਭਾਵ ਨਿਆਂ, ਆਪ ਜੀ ਸੱਚਾ ਹੀ ਨਿਆਂ ਕਰਦੇ ਹੋ। ਸਤਿਗੁਰੂ ਜੀ ਆਪ ਜੀ ਦੇ ਘਰੋਂ ਕਦੇ ਅਨਿਆਂ ਨਹੀਂ ਹੁੰਦਾ, ਤੁਸੀਂ ਜਦੋਂ ਵੀ ਕਰਦੇ ਹੋ ਨਿਆਂ ਹੀ ਕਰਦੇ ਹੋ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੇ ਘਰ ਕਮਲਾਂ ਦੇ ਵਿੱਚ ਨਾ ਬਾਜ ਨੂੰ ਪਕੜ ਕੇ ਗਰੀਬ ਨਿਵਾਜ ਜੀ ਪਟੇਰੇ ਦਾ ਮਾਸ ਖਵਾ ਰਹੇ ਸੀ। ਸਤਿਗੁਰੂ ਜੀ ਦੇ ਦੋਵੇਂ ਹੱਥ ਲਹੂ ਨਾਲ ਲਿਬੜੇ ਹੋਏ। ਬਸੰਬਰ ਦਾਸ ਭਜਾਨੀ ਦਾ ਪੁੱਤਰ ਆਇਆ, ਕਿਉਂਕਿ ਉਹਨੇ ਪ੍ਰੇਰਿਆ ਸੀ ਜਾ ਪੁੱਤਰ ਗੁਰੂ ਦਸਵੇਂ ਪਾਤਸ਼ਾਹ ਦਾ ਦਰਸ਼ਨ ਕਰਕੇ ਆ, ਮਹਾਰਾਜ ਦੇ ਖੁਸ਼ੇ ਲੈ ਕੇ ਆਵੀਂ। ਸਤਿਗੁਰੂ ਜੀ ਦੀ ਬਾਬਤ ਇਹ ਉਸਨੇ ਸੁਣਿਆ ਸੀ, ਬੜੀ ਜਾਣਕਾਰੀ ਹਾਸਲ ਕਰਦਾ ਹੋਇਆ ਆਇਆ। ਮਨ ਵਿੱਚ ਸੋਚਦਾ ਏ, ਜਦੋਂ ਪਹਿਲਾਂ ਹੀ ਦੋਖ ਦ੍ਰਿਸ਼ਟੀ ਮਨ ਵਿੱਚ ਆ ਜਾਵੇ ਕਿ ਉਹ ਸ਼ਸਤਰ ਆਪਣੇ ਕੋਲ ਰੱਖਦੇ ਹੈ, ਸ਼ਾਂਤੀ ਦਾ ਉਪਦੇਸ਼ ਕੀ ਦੇਣਗੇ, ਮਨ ਦੇ ਅੰਦਰ ਐਸਾ ਖਿਆਲ ਉਸਦੇ ਪ੍ਰਗਟ ਹੋ ਰਿਹਾ ਸੀ। ਬਸ਼ੰਬਰ ਦਾਸ ਆਪ ਬਹੁਤ ਮਹਾਨ ਗੁਰਸਿੱਖ ਹੋਏ ਹੈ, ਉਹਨਾਂ ਨੇ ਬਾਅਦ ਵਿੱਚ ਮਹਾਰਾਜ ਤੋਂ ਮਾਫ਼ੀ ਵੀ ਮੰਗੀ ਆ ਕੇ, 48 ਸਿੰਘਾਂ ਨੇ ਜਿਨ੍ਹਾਂ ਨੇ ਅਰਥ ਸੁਣੇ ਸੀ ਗੁਰੂ ਸਾਹਿਬ ਦੀ ਰਸਨਾ ਤੋਂ, ਉਹਨਾਂ 48 ਸਿੰਘਾਂ ਵਿੱਚੋਂ ਇਹ ਬਸੰਬਰ ਦਾਸ ਵਜਾਨੀ, ਜਿਨ੍ਹਾਂ ਦਾ ਨਾਮ ਬਾਅਦ ਵਿੱਚ ਬਸੰਬਰ ਸਿੰਘ ਹੋਇਆ, ਉਹਨਾਂ ਨੇ ਬਦੇ ਮੁਕਤ ਦੀ ਦਾਤ ਨੂੰ ਪ੍ਰਾਪਤ ਕੀਤਾ ਸੀ। ਜਦੋਂ ਇਹ ਚੱਲ ਕੇ ਅਨੰਦਪੁਰ ਸਾਹਿਬ ਆਇਆ, ਗੁਰੂ ਸਾਹਿਬ ਜੀ ਸ਼ਿਕਾਰ ਖੇਡ ਕੇ ਜੰਗਲ ਵਿੱਚੋਂ ਆ ਰਹੇ ਸਨ। ਬੱਗੀਆਂ ਦੇ ਉੱਪਰ ਸ਼ੇਰ ਮਰੇ ਪਏ ਨੇ, ਸ਼ੇਰਾਂ ਦਾ ਸ਼ਿਕਾਰ ਕਰਕੇ ਗੁਰੂ ਸਾਹਿਬ ਲਿਆਏ ਆ। ਉਹਨਾਂ ਗੱਡਿਆਂ ਬੱਗੀਆਂ 'ਚੋਂ ਲਹੂ ਚੋਂਦਾ ਹੋਇਆ ਜਾਂਦਾ ਹੈ, ਵੇਖ ਕੇ ਬੜੀ ਘਿਰਣਾ ਮਨ ਵਿੱਚ ਆਈ। ਕਹਿੰਦੇ ਇਹਨਾਂ ਦੇ ਮਨ ਵਿੱਚ ਦਇਆ ਹੀ ਹੈ ਨਹੀਂ, ਇਹਨਾਂ ਤੋਂ ਮੈਂ ਕੀ ਖੁਸ਼ੇ ਲੈਣੇ ਆ, ਕੀ ਉਪਦੇਸ਼ ਲੈਣਾ, ਦਇਆ ਤਾਂ ਹੈ ਨਹੀਂ ਇਹਨਾਂ ਕੋਲ। ਜਦੋਂ ਆ ਗਿਆ, ਸਤਿਗੁਰੂ ਦੇ ਦਰਸ਼ਨ ਕੀਤੇ ਅਤੇ ਮਹਾਰਾਜ ਸਾਹਿਬ ਬਾਜ ਨੂੰ ਆਪਣੇ ਘਰ ਕਮਲਾਂ 'ਤੇ ਬਿਠਾ ਕੇ ਨਾ ਪਟੇਰੇ ਦਾ ਮਾਸ ਖਵਾ ਰਹੇ ਸਨ। ਹੱਥ ਲਹੂ ਨਾਲ ਲਿਬੜੇ ਹੋਏ, ਸਗੋਂ ਹੀ ਘਿਰਣਾ ਕੀਤੀ ਉਸਨੇ ਕਿ ਕਿੰਨੇ ਨਿਰਦਈ ਹੈ, ਜਿਉਂਦਾ ਹੀ ਪਟੇਰਾ ਜਿਹੜਾ ਉਹ ਖਵਾ ਦਿੱਤਾ ਬਾਜ ਨੂੰ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਤੇ ਸਮੇਂ ਬਚੰਬਰ ਦਾਸ ਦੇ ਪੁੱਤਰ ਨੂੰ ਕਿਹਾ ਹੈ, ਇਹ ਗੋਪਾਲ ਦਾਸ ਤੂੰ ਮਨ ਦੇ ਅੰਦਰ ਸ਼ੰਕਾ ਕਿਉਂ ਕਰ ਰਿਹਾ, ਤੂੰ ਨਹੀਂ ਜਾਣਦਾ ਕਿ ਬਟੇਰਾ ਕੌਣ ਹੈ, ਇਹ ਬਾਜ ਕੌਣ ਹੈ। ਸੱਚ ਤਪਾਵਸ ਕਰਿਓ, ਸੱਚਾ ਨਿਆਂ ਕਰਦੇ ਆ ਸਤਿਗੁਰੂ ਜੀ, ਮਹਾਰਾਜ ਦੇ ਹੱਥੋਂ ਕਦੇ ਅਨਿਆਂ ਨਹੀਂ ਹੁੰਦਾ। ਦਇਆ ਦੇ ਸਾਗਰ ਹਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਪਿਆਰ ਦੇ ਸਮੁੰਦਰ ਹਨ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਤਿਗੁਰੂ ਕਹਿੰਦੇ ਨੇ ਉਹ ਗੋਪਾਲ ਦਾਸ, ਇਹ ਨਾ ਜਿਹੜਾ ਬਾਜ ਹੈ ਇਹ ਗੁਰੂ ਅੰਗਦ ਸਾਹਿਬ ਦਾ ਸਿੱਖ ਸੀ, ਇਹ ਜਿਹੜਾ ਬਟੇਰਾ ਹੈ ਨਾ ਇਹ ਮਲਾਹ ਸੀ, ਦਰਿਆ ਦੇ ਉੱਤੇ ਬੇੜੇ ਅਤੇ ਸਵਾਰੀਆਂ ਚੜਾ ਕੇ ਪਾਰ ਕਰਿਆ ਕਰਦਾ ਸੀ। ਸਿੱਖ ਨੂੰ ਸਤਿਗੁਰੂ ਨੇ ਕਿਸੇ ਕਾਰਜ ਵਾਸਤੇ ਭੇਜਿਆ ਸੀ। ਜਦੋਂ ਇਸਦੇ ਬੇੜੇ ਵਿੱਚ ਬੈਠ ਗਿਆ ਸਿੱਖ, ਉਹਨੇ ਆਪਣੇ ਪੈਸੇ ਜਦੋਂ ਮੰਗੇ ਤਾਂ ਅੱਧ ਵਿਚਕਾਰ ਪਹੁੰਚਿਆ ਹੋਇਆ ਬੇੜਾ, ਅਤੇ ਸਿੱਖ ਨੇ ਕਿਹਾ ਮੈਂ ਵਾਪਸ ਪਰਤਣਾ, ਗੁਰੂ ਕੇ ਕਾਰਜ ਵਾਸਤੇ ਜਾ ਰਿਹਾ, ਆਉਂਦਿਆਂ ਤੇਰੀ ਮਜ਼ਦੂਰੀ ਦੇ ਦਿਆਂਗਾ, ਕਿ ਜਿਹੜੇ ਤੇਰੇ ਪੈਸੇ ਆ ਨਾ ਮੈਂ ਆਉਂਦਿਆਂ ਤੈਨੂੰ ਦੇ ਦਿਆਂਗਾ। ਪਰ ਮਲਾਹ ਗੁੱਸੇ ਵਿੱਚ ਆਇਆ, ਕਹਿੰਦਾ ਹੁਣੇ ਇੱਥੇ ਪੈਸੇ ਕੱਢ। ਸਿੱਖ ਕਹਿੰਦਾ ਹੁਣ ਤਾਂ ਹੈ, ਆਉਂਦਿਆਂ ਵਾਪਸ ਜ਼ਰੂਰ ਦੇਵਾਂਗਾ। ਉਹਨੇ ਉਸ ਸਮੇਂ ਗੁੱਸੇ ਵਿੱਚ ਆ ਕੇ ਮਲਾਹ ਨੇ ਸਿੱਖ ਨੂੰ ਦਰਿਆ ਵਿੱਚ ਧੱਕਾ ਦੇ ਦਿੱਤਾ। ਡੁੱਬਦਿਆਂ ਹੋਇਆਂ ਸਿੱਖ ਨੇ ਸੰਕਲਪ ਕੀਤਾ, ਕਿਤੇ ਤੂੰ ਮੇਰੇ ਹੱਥ ਆਵੇਂ ਅਤੇ ਤੈਨੂੰ ਨੋਚ ਨੋਚ ਕੇ ਖਾ ਜਾਵਾਂ। ਸੰਕਲਪ ਨਹੀਂ ਸੀ ਕਰਨਾ ਚਾਹੀਦਾ ਸਿੱਖ ਨੂੰ, ਪਰ ਕਰ ਲਿਆ ਤਾਂ ਉਹ ਮਰ ਕੇ ਫਿਰ ਬਾਜ ਦੀ ਜੂਨ ਵਿੱਚ ਆਇਆ। ਇਹ ਮਲਾਹ ਜਿਹੜਾ ਮਰ ਕੇ ਬਟੇਰਾ ਬਣਿਆ, ਤਾਂ ਮਹਾਰਾਜ ਕਹਿੰਦੇ ਉਹ ਕੀਤਾ ਹੋਇਆ ਸਿੱਖ ਦਾ ਸੰਕਲਪ ਜਿਹੜਾ ਉਹ ਭੁਗਤਾ ਰਹੇ ਹਾਂ। ਹੁਣ ਬਾਜ ਵੀ ਜਿਹੜਾ ਉਹ ਚੜ੍ਹਾਈ ਕਰ ਜਾਣਾ, ਅਤੇ ਬਟੇਰਾ ਜਿਹੜਾ ਹੈ ਇਹ ਵੀ ਸਦਗਤੀ ਨੂੰ ਪਾਵੇਗਾ। ਸੱਚੇ ਪਾਤਸ਼ਾਹ ਮਹਾਰਾਜ ਨੇ ਦੋਹਾਂ ਦੀ ਕਲਿਆਣ ਕੀਤੀ। ਗਰੀਬ ਨਿਵਾਜ ਸਤਿਗੁਰੂ ਜੀ ਜੋ ਕਰਦੇ ਹੈ, ਸਤਿਗੁਰੂ ਜੀ ਕਦੇ ਬੁਰਾ ਨਹੀਂ ਕਰਦੇ, ਮਹਾਰਾਜ ਦੇ ਹੱਥੋਂ ਕਦੇ ਅਨਿਆਂ ਨਹੀਂ ਹੁੰਦਾ। ਸੱਚੇ ਪਾਤਸ਼ਾਹ ਜਦੋਂ ਕਰਦੇ ਹੈ ਨਿਆਂ ਹੀ ਕਰਦੇ ਹਨ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਤ ਬਾਹਰੋਂ ਵੇਖ ਕਰਕੇ ਜੇ ਕੋਈ ਸਿੱਖ ਕਿੰਤੂ ਕਰੇ ਤਾਂ ਉਹ ਸਿੱਖ ਦਾ ਆਪਣਾ ਨੁਕਸਾਨ ਹੈ, ਉਹਦੇ ਵਿੱਚ ਉਹਦਾ ਆਪਣਾ ਹੀ ਸਾਧ ਸੰਗਤ ਜੀ ਬੁਰਾ ਹੋਵੇਗਾ। ਸਤਿਗੁਰੂ ਜੀ ਤਾਂ ਸਦਾ ਹੀ ਭਲਾ ਕਰਦੇ ਹੈ। ਸੱਚਾ ਤਖ਼ਤ ਨਿਵਾਸ ਸੱਚ ਤਪਾਵਸ ਕਰਿਓ, ਸੱਚੇ ਤਖ਼ਤ ਦੇ ਉੱਤੇ ਸਤਿਗੁਰੂ ਜੀ ਨਿਵਾਸ ਕਰਦੇ ਹੈ, ਉੱਥੋਂ ਸੱਚ ਦਾ ਹੀ ਹੁਕਮ ਜਿਹੜਾ ਉਹ ਜਾਰੀ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਸੱਚ ਹੁਕਮ ਤੁਮਾਰਾ ਤਖ਼ਤ ਨਿਵਾਸੀ, ਆਏ ਨਾ ਜਾਏ ਮੇਰਾ ਪ੍ਰਭ ਹੈ ਵਿਨਾਸੀ। ਉਹ ਵਾਹਿਗੁਰੂ ਜੀ ਦੇ ਦਰ ਤੋਂ ਜੋ ਵੀ ਹੁਕਮ ਹੁੰਦਾ ਹੈ ਉਹ ਸੱਚ ਦਾ ਨਿਆਂ ਦਾ ਹੁਕਮ ਹੁੰਦਾ ਹੈ।
ਸੱਚ ਸਿਰਜਿਓ ਸੰਸਾਰ ਆਪ ਆਪ ਭੁੱਲ ਨਾ ਭੁੱਲੋ।
ਉਹ ਸੱਚੇ ਨਿਰੰਕਾਰ ਨੇ ਇਸ ਸੰਸਾਰ ਨੂੰ ਸਿਰਜਿਆ ਹੈ, ਆਪ ਉਹ ਅਭੁੱਲ ਹੈ, ਭੁੱਲਣ ਵਿੱਚ ਨਹੀਂ ਹੈ। ਮਹਾਰਾਜ ਕਹਿੰਦੇ ਨੇ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾ, ਗੁਰੂ ਸਾਹਿਬ ਨਹੀਂ ਭੁੱਲ ਕਰਦੇ ਅਤੇ ਇੱਕ ਵਾਹਿਗੁਰੂ ਨਹੀਂ ਭੁੱਲ ਕਰਦੇ, ਬਾਕੀ ਸਭ ਭੁੱਲਣ ਵਿੱਚ ਨੇ, ਸਾਰੇ ਭੁੱਲ ਕਰ ਲੈਂਦੇ। ਜਦੋਂ ਆਪਾਂ ਵੇਖ ਕੇ ਸੰਸਾਰ ਵੱਲ ਕਈ ਵਾਰ ਕਹਿੰਦੇ ਹਾਂ ਨਾ ਕਿ ਇੱਦਾਂ ਨਹੀਂ ਸੀ ਇਹ ਜਨਮ ਲੈਣਾ ਚਾਹੀਦਾ, ਇਹ ਇੱਦਾਂ ਦਾ ਹੋਣਾ ਚਾਹੀਦਾ ਸੀ, ਇਹਦਾ ਨੱਕ ਇਉਂ ਦਾ ਨਹੀਂ ਇਉਂ ਹੋਣਾ ਚਾਹੀਦਾ ਸੀ। ਵਾਹਿਗੁਰੂ ਦੇ ਕੀਤੇ ਹੋਏ ਦੇ ਉੱਤੇ ਕਿੰਤੂ ਕਰਦੇ ਹਾਂ, ਜੋ ਕੁਝ ਹੋ ਰਿਹਾ ਉਹਦੇ ਉੱਤੇ ਦੂਸ਼ਣ ਉਰੂਪਦੇ ਹਾਂ। ਸੱਚ ਸਿਰਜਿਓ ਸੰਸਾਰ, ਉਸ ਵਾਹਿਗੁਰੂ ਜੀ ਨੇ ਸੱਚ ਪਰਮਾਤਮਾ ਨੇ ਨਿਰੰਕਾਰ ਨੇ ਆਪ ਸੰਸਾਰ ਨੂੰ ਸਿਰਜਿਆ ਹੈ, ਆਪ ਅਭੁੱਲ ਨਾ ਭੁੱਲੋ। ਉਹ ਆਪ ਭੁੱਲਣ ਅੰਦਰ ਨਹੀਂ ਗਾ, ਕਦੇ ਵੀ ਭੁੱਲ ਨਹੀਂ ਕਰਦਾ, ਉਹ ਅਭੁੱਲ ਹੈ, ਕਦੇ ਵੀ ਉਹਨੂੰ ਭੁੱਲ ਨਹੀਂ ਸਕਦਾ। ਜੋ ਵੀ ਜੀਵਾਂ ਦੇ ਕਰਮ ਹਨ, ਜੋ ਕੁਝ ਜੀਵ ਨੇ ਕੀਤਾ ਹੈ, ਉਸ ਨੂੰ ਉਹਦਾ ਫਲ ਮਿਲਣਾ ਹੈ। ਕਦੇ ਵਾਹਿਗੁਰੂ ਜੀ ਕਿਸੇ ਨੂੰ ਭੁੱਲ ਕਰਕੇ ਸਜ਼ਾ ਨਹੀਂ ਦਿੰਦੇ ਹਨ। ਜਦੋਂ ਵੀ ਸਜ਼ਾ ਮਿਲਦੀ ਹੈ ਨਾ, ਉਹਦੀ ਆਪਣੀ ਗਲਤੀ ਕਰਕੇ ਹੀ ਮਿਲਦੀ ਹੈ। ਪਰਮੇਸ਼ੁਰ ਦਾ ਨਿਆਂ ਜਿਹੜਾ ਨਾ, ਉਹ ਕਦੇ ਭੁੱਲ ਕਰਕੇ ਅਨਿਆਂ ਨਹੀਂ ਕਰਦੇ, ਕਦੇ ਭੁੱਲ ਨਹੀਂ ਜਾਂਦੇ। ਵਾਹਿਗੁਰੂ ਜੀ ਦੇ ਘਰ ਦੇ ਅੰਦਰ ਸਦਾ ਨਿਆਂ ਹੁੰਦਾ ਹੈ ਅਤੇ ਸਦਾ ਹੀ ਉਹ ਅਭੁੱਲ ਹਨ। ਉਹਨਾਂ ਨੂੰ ਯਾਦ ਹੁੰਦਾ ਹੈ ਕਿ ਇਹਨੇ ਕਈ ਜਨਮ ਪਹਿਲਾਂ ਆਹ ਕਰਮ ਕੀਤਾ ਸੀ। ਜਿਵੇਂ ਧ੍ਰਿਤਰਾਸ਼ਟਰ ਹੋਇਆ ਨਾ, ਅੰਨਾ ਸੀ ਧ੍ਰਿਤਰਾਸ਼ਟਰ ਜਨਮ ਤੋਂ ਹੀ, ਉਹਦੇ ਜਿਉਂਦਿਆਂ ਜੀ ਹੀ ਉਹਦੇ ਸਾਰੇ ਬੱਚੇ ਮਹਾਂਭਾਰਤ ਦੇ ਯੁੱਧ ਵਿੱਚ ਮਾਰੇ ਗਏ ਸੀ। ਕ੍ਰਿਸ਼ਨ ਜੀ ਨੂੰ ਅਖੀਰ ਦੇ ਜਦੋਂ ਮਹਾਂਭਾਰਤ ਦਾ ਯੁੱਧ ਸਮਾਪਤ ਹੋਇਆ ਤਾਂ ਕ੍ਰਿਸ਼ਨ ਜੀ ਨੂੰ ਪੁੱਛਿਆ ਸੀ ਧ੍ਰਿਤਰਾਸ਼ਟਰ ਨੇ, ਕਹਿੰਦਾ ਕ੍ਰਿਸ਼ਨ ਜੀ ਮੈਨੂੰ ਆਪਣੇ 111 ਜਨਮਾਂ ਦਾ ਗਿਆਨ, ਇੰਨਾ ਗਿਆਨ ਸੀ ਉਸਨੂੰ। ਕਹਿੰਦਾ ਮੈਂ ਇਹਨਾਂ ਜਨਮਾਂ ਦੇ ਅੰਦਰ ਕੋਈ ਪਾਪ ਨਹੀਂ ਕੀਤਾ, ਮੈਨੂੰ ਕੀ ਇਹ ਸਜ਼ਾ ਮਿਲੀ ਹੈ ਕਿ ਮੈਂ ਜਨਮ ਤੋਂ ਅੰਨਾ ਪੈਦਾ ਹੋਇਆ ਅਤੇ ਮੇਰੇ ਜਿਉਂਦਿਆਂ ਜੀ ਮੇਰੇ ਪੁੱਤਰ ਮਾਰੇ ਗਏ। ਕ੍ਰਿਸ਼ਨ ਜੀ ਨੇ ਤਿਸ ਸਮੇਂ ਕਿਹਾ, ਰਾਜਨ ਤੈਨੂੰ 111 ਜਨਮਾਂ ਦਾ ਗਿਆਨ ਹੈ, ਪਰ ਇਸ ਤੋਂ ਪਹਿਲੇ ਜਨਮਾਂ ਦਾ ਤਾਂ ਤੈਨੂੰ ਗਿਆਨ ਨਹੀਂ ਨਾ। ਤੇਰੇ ਪਹਿਲੇ ਜਿਹੜੇ ਜਨਮ ਹੈ ਨਾ, ਇੱਕ ਜਨਮ ਦੇ ਵਿੱਚ ਤੂੰ ਟਿੱਡੇ ਦੀਆਂ ਅੱਖਾਂ ਵਿੱਚ ਸੂਲਾਂ ਮਾਰ ਕੇ ਉਹਨੂੰ ਅੰਨਿਆਂ ਕਰ ਦਿੱਤਾ ਸੀ, ਉਹਦਾ ਫਲ ਤੈਨੂੰ ਮਿਲਿਆ ਕਿ ਜਨਮ ਤੋਂ ਅੰਨਾ ਪੈਦਾ ਹੋਏ। ਫਿਰ ਕਹਿੰਦੇ ਇੱਕ ਜਨਮ ਵਿੱਚ ਤੂੰ ਰਾਜਾ ਸੈਂ ਅਤੇ ਮਾਸ ਖਾਣ ਦਾ ਬੜਾ ਸ਼ੌਕੀਨ ਸੈਂ, ਰੋਜ਼ ਤੇਰੇ ਅਹਿਲਕਾਰ ਅਮੀਰ ਵਜ਼ੀਰ ਤੈਨੂੰ ਮਾਸ ਲਿਆ ਕੇ ਨਾ ਸ਼ਿਕਾਰ ਦਾ ਸ਼ਿਕਾਇਆ ਕਰਦੇ। ਇੱਕ ਵਾਰ ਬਹੁਤ ਮੀਂਹ ਅਤੇ ਹਨੇਰੀ ਆਈ, ਉਹਨਾਂ ਜੰਗਲ ਵਿੱਚ ਜਾਣ ਤੋਂ ਆਲਸ ਕੀਤਾ। ਤੇਰੇ ਮਹਿਲ ਦੇ ਬਾਹਰ ਹੰਸ ਅਤੇ ਹੰਸਣੀ ਦਾ ਆਲਣਾ ਸੀ, ਉਹਨਾਂ ਨੇ ਇੱਕ ਬੱਚਾ ਉੱਥੋਂ ਚੱਕਿਆ ਅਤੇ ਮਾਰ ਕੇ ਤੈਨੂੰ ਖਵਾ ਤਾ। ਉਹ ਤੈਨੂੰ ਮਾਸ ਸਵਾਦ ਲੱਗਾ, ਤੂੰ ਕਿਹਾ ਇਹੋ ਜਿਹਾ ਮਾਸ ਰੋਜ਼ ਖਵਾਇਆ ਕਰੋ, ਤਾਂ ਉਹਨਾਂ ਵੀ ਜੰਗਲ ਵਿੱਚ ਜਾਣੋ ਛੱਡ ਦਿੱਤਾ, ਉੱਥੋਂ ਹੀ ਰੋਜ਼ ਇੱਕ ਬੱਚਾ ਚੁੱਕਣਾ ਅਤੇ ਤੈਨੂੰ ਮਾਰ ਕੇ ਖਵਾ ਦੇਣਾ। ਜਦੋਂ ਹੰਸ ਅਤੇ ਹੰਸਣੀ ਮਾਨ ਸਰੋਵਰ ਤੋਂ ਪਰਤੇ, ਉਹਨਾਂ ਵੇਖਿਆ ਸਾਰੇ ਬੱਚੇ ਤੂੰ ਖਾ ਗਏ ਹੈ। ਫਿਰ ਸਰਾਪ ਦਿੱਤਾ ਸੀ ਕਿ ਤੇਰੇ ਜਿਉਂਦਿਆਂ ਜੀ ਹੀ ਤੇਰੇ ਬੱਚੇ ਵੀ ਇਵੇਂ ਮਾਰੇ ਜਾਣਗੇ, ਜਿਵੇਂ ਸਾਨੂੰ ਦੁੱਖ ਭੋਗਣਾ ਪਿਆ ਇਵੇਂ ਤੈਨੂੰ ਵੀ ਦੁੱਖ ਇਹ ਭੋਗਣਾ ਪਵੇਗਾ। ਫਿਰ ਧ੍ਰਿਤਰਾਸ਼ਟਰ ਕਹਿੰਦਾ, ਕ੍ਰਿਸ਼ਨ ਜੀ ਇਹ ਪਾਪ ਮੈਨੂੰ ਇੰਨੀ ਦੇਰ ਬਾਅਦ ਕਿਉਂ ਲੱਗਾ? ਕਹਿੰਦੇ, ਰਾਜਾ ਤੇਰੇ ਪੁੰਨ ਬਹੁਤ ਸਨ, ਇਸ ਕਰਕੇ ਇਹ ਪਾਪ ਤੇਥੋਂ ਟਲਦੇ ਰਹੇ ਟਲਦੇ ਰਹੇ। ਕਹਿੰਦਾ, ਕ੍ਰਿਸ਼ਨ ਜੀ ਪਾਪ ਖਤਮ ਨਹੀਂ ਹੁੰਦੇ। ਕਹਿੰਦੇ, ਹੁੰਦੇ ਆ, ਕੇਵਲ ਅਤੇ ਕੇਵਲ ਭਗਵਾਨ ਦੇ ਸਿਮਰਨ ਨਾਲ, ਉਹਨਾਂ ਨਾਲ ਪਾਪ ਦੱਬੇ ਰਹਿੰਦੇ ਆ, ਖਤਮ ਨਹੀਂ ਹੁੰਦੇ ਹਨ। ਪੁੰਨ ਕਰਮ ਜ਼ਿਆਦੇ ਹੋਣ ਤਾਂ ਪਾਪ ਨਹੀਂ ਲੱਗਦੇ, ਦੱਬੇ ਰਹਿੰਦੇ ਆ, ਪਰ ਜਦੋਂ ਪੁੰਨ ਕਰਮ ਘੱਟ ਜਾਂਦੇ ਉਹ ਪਾਪ ਉਜਾਗਰ ਹੋ ਜਾਂਦੇ ਆ, ਉਹਨਾਂ ਦੀ ਸਜ਼ਾ ਆ ਲੱਗਦੀ ਹੈ। ਜਦੋਂ ਨਾਮ ਜਪੀਏ ਨਾ, ਸਿਮਰਨ ਕਰੀਏ, ਤਾਂ ਫਿਰ ਇਹ ਪਾਪ ਕਰਮ ਨਸ਼ਟ ਹੋ ਜਾਂਦੇ, ਫਿਰ ਨਹੀਂ ਇਹਨਾਂ ਦੀ ਸਜ਼ਾ ਲੱਗਦੀ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਵਾਹਿਗੁਰੂ ਦਾ ਸਿਮਰਨ ਪਾਪਾਂ ਨੂੰ ਇਵੇਂ ਸਾੜ ਕੇ ਤਖ਼ਤ ਕਰ ਦਿੰਦਾ ਜਿਵੇਂ ਅੱਗ ਲੱਕੜਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਵੱਡੀਆਂ ਵੱਡੀਆਂ ਲੱਕੜਾਂ ਨੂੰ ਸਾੜਨ ਵਾਸਤੇ ਅੱਗ ਦੀ ਇੱਕ ਨਿੱਕੀ ਜਿਹੀ ਚਿਣਕ ਹੀ ਬਹੁਤ ਹੁੰਦੀ ਹੈ। ਵੱਡੇ ਵੱਡੇ ਪਾਪਾਂ ਨੂੰ ਤਖ਼ਤ ਕਰਨ ਵਾਸਤੇ ਇੱਕ ਨਾਮ ਦੀ ਛੋਟੀ ਜਿੰਨੀ ਚਿਣਕ ਹੀ ਬਹੁਤ ਹੈ। ਇਸੇ ਕਰਕੇ ਮਹਾਰਾਜ ਨੇ ਕਿਹਾ, ਏਕ ਚਿੱਤ ਜਹਿ ਏਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਵਾਹਿਗੁਰੂ ਦੀ ਯਾਦ ਇੱਕ ਚਿੱਤ ਹੋ ਕੇ ਜਿਹਨੇ ਇੱਕ ਛਿਨ ਮਾਤਰ ਹੀ ਕਰ ਲਈ, ਉਹ ਕਾਲ ਦੀ ਫਾਹੀ ਤੋਂ ਬਚ ਜਾਂਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਵਾਹਿਗੁਰੂ ਜੀ ਜੋ ਕਰਦੇ ਆ ਕਰਮਾਂ ਅਨੁਸਾਰ ਜੀਵ ਨੂੰ ਜੋ ਦੁੱਖ ਸੁੱਖ ਲੱਗਦਾ ਹੈ ਨਾ, ਸਤਿਗੁਰੂ ਕਹਿੰਦੇ ਨੇ ਵਾਹਿਗੁਰੂ ਜੀ ਭੁੱਲ ਕਰਕੇ ਕਿਸੇ ਨੂੰ ਦੋਸ਼ ਦੁੱਖ ਨਹੀਂ ਦਿੰਦੇ। ਜੀਵ ਦੇ ਆਪਣੇ ਕਰਮਾਂ ਮੁਤਾਬਕ ਉਸਨੂੰ ਸਜ਼ਾ ਭੋਗਣੀ ਪੈਂਦੀ ਹੈ, ਕਿਉਂਕਿ ਆਪ ਅਭੁੱਲ ਨਾ ਭੁੱਲੋ। ਵਾਹਿਗੁਰੂ ਜੀ ਆਪ ਅਭੁੱਲ ਨੇ, ਕਦੇ ਵੀ ਉਹ ਭੁੱਲਦੇ ਨਹੀਂ ਹਨ।
ਰਤਨ ਨਾਮ ਅਪਾਰ ਕੀਮਨੈ ਪਵੈ ਅਮੁੱਲੋ,
ਉਹਦਾ ਜਿਹੜਾ ਨਾਮ ਹੈ ਨਾ, ਉਹ ਰਤਨ ਵਰਗਾ ਅਮੋਲਕ ਹੈ। ਰਤਨ ਨਾਮ ਆਪਾਰ, ਉਹਦਾ ਕੋਈ ਪਾਰਾਵਾਰ ਅੰਤ ਨਹੀਂ ਹੈ। ਕੀਮ ਨਹ ਪਵੈ ਅਮੁੱਲੋ, ਉਹਦੀ ਕੀਮਤ ਨਹੀਂ ਪੈ ਸਕਦੀ, ਕਿਉਂਕਿ ਉਹ ਅਮੁੱਲੋ ਅਮੋਲਕ ਹੈ, ਉਹਦਾ ਮੁੱਲ ਨਹੀਂ ਹੈ ਕੋਈ ਵੀ। ਸਾਈ ਨਾਮ ਅਪਾਰ ਕੀਮ ਨਾ ਕੋਈ ਜਾਣ ਦੋ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ, ਉਹ ਵਾਹਿਗੁਰੂ ਦਾ ਨਾਮ ਜਿਹੜਾ ਨਾ ਅਮੋਲ ਹੈ, ਸਾਈ ਨਾਮ ਅਮੋਲ, ਕੀਮ ਨਾ ਕੋਈ ਜਾਣ, ਕੋਈ ਉਹਦੀ ਕੀਮਤ ਨਹੀਂ ਕਹਿ ਸਕਦਾ, ਕੀਮ ਨਾ ਪਵੈ ਅਮੁੱਲੋ, ਮੁੱਲ ਨਹੀਂ ਪਾਇਆ ਜਾ ਸਕਦਾ ਕਿ ਵਾਹਿਗੁਰੂ ਦੇ ਨਾਮ ਨੂੰ ਮੁੱਲ ਖਰੀਦਿਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਉਹ ਨਾਮ ਵਾਹਿਗੁਰੂ ਦਾ ਰਤਨ ਵਰਗਾ ਅਮੋਲਕ ਹੈ, ਉਹਦਾ ਪਾਰਾ ਵਾਰ ਅੰਤ ਨਹੀਂ ਕੋਈ ਵੀ। ਸੰਸਾਰ ਦੇ ਅੰਦਰੋਂ ਅਮੀਰ ਲੋਕ ਵੱਡੀਆਂ ਤੋਂ ਵੱਡੀਆਂ ਚੀਜ਼ਾਂ ਖਰੀਦ ਸਕਦੇ ਆ, ਅਮੀਰੀ ਦੇ ਨਾਲ ਸਭ ਕੁਝ ਪ੍ਰਾਪਤ ਹੋ ਸਕਦਾ ਏ, ਪਰ ਮੇਰੇ ਵਾਹਿਗੁਰੂ ਦਾ ਨਾਮ ਨਹੀਂ ਪ੍ਰਾਪਤ ਹੋ ਸਕਦਾ। ਵਾਹਿਗੁਰੂ ਜੀ ਦਾ ਨਾਮ ਗੁਰੂ ਸਾਹਿਬ ਜੀ ਦੀ ਦਇਆ ਨਾਲ ਪ੍ਰਾਪਤ ਹੁੰਦਾ ਏ, ਵਾਹਿਗੁਰੂ ਜੀ ਦੀ ਆਪਣੀ ਮਿਹਰ ਨਾਲ ਪ੍ਰਾਪਤ ਹੁੰਦਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕੀਮ ਨਾ ਪਵੈ ਅਮੁੱਲੋ, ਨਾਮ ਦੀ ਕੀਮਤ ਨਹੀਂ ਪੈ ਸਕਦੀ, ਉਹ ਅਮੋਲਕ ਹੈ, ਉਸਦਾ ਮੁੱਲ ਨਹੀਂ ਕੋਈ ਵੀ ਦੱਸਿਆ ਜਾ ਸਕਦਾ।
ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤਿਨਹੂੰ ਪਾਏ,
ਜਿਨ੍ਹਾਂ ਉੱਤੇ ਮੇਰਾ ਗੋਬਿੰਦ ਗੋ ਪ੍ਰਿਥਵੀ ਦੀ ਬਿੰਦ ਪਾਲਣਾ ਕਰਨ ਵਾਲਾ ਵਾਹਿਗੁਰੂ ਪ੍ਰਸੰਨ ਹੋ ਗਿਆ ਹੈ, ਸਰਬ ਸੁੱਖ ਤਿਨਹੂੰ ਪਾਏ, ਉਹਨਾਂ ਸਾਰੇ ਸੁੱਖ ਪਾ ਲਏ, ਜੀਵਨ ਦੇ ਅੰਦਰ ਜਿਉਂਦਿਆਂ ਹੀ ਉਹ ਮੁਕਤ ਹੋ ਗਏ, ਸੰਸਾਰ ਦੇ ਕਾਰਜ ਸਾਰੇ ਸੌਰ ਗਏ। ਅੰਤ ਨੂੰ ਜਦੋਂ ਸਰੀਰ ਛੱਡ ਕੇ ਜਾਂਦੇ ਹੈ, ਸੰਸਾਰ ਦੇ ਅੰਦਰ ਉਹਨਾਂ ਦਾ ਵਿਛੋੜਾ ਸਹਿਣ ਨਹੀਂ ਕੀਤਾ ਜਾਂਦਾ, ਬਹੁਤ ਅਸਹਿ ਹੁੰਦਾ ਹੈ ਉਹਨਾਂ ਦੇ ਸਰੀਰ ਦਾ ਵਿਛੋੜਾ। ਇਸ ਪ੍ਰਕਾਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਰਬ ਸੁੱਖ ਤਿਨਹੂੰ ਪਾਏ, ਉਹ ਸਾਰੇ ਸੁੱਖ ਪਾ ਲੈਂਦੇ ਹੈ ਜਿਨ੍ਹਾਂ ਉੱਤੇ ਮੇਰੇ ਵਾਹਿਗੁਰੂ ਜੀ ਦਇਆਲਤਾ ਕਰਦੇ ਹਨ, ਆਪਣਾ ਨਾਮ ਦੇ ਦਿੰਦੇ ਹਨ।
ਔਰ ਗੁਰੂ ਨਾਨਕ ਜਨ ਪਰਸਿਓ ਤੇ ਪੌੜ ਫਿਰ ਜੋਨ ਨਾ ਆਏ,
ਹਰੀ ਦਾ ਸਰੂਪ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਜਿਨ੍ਹਾਂ ਨੇ ਪਰਸੇ ਆਏ, ਉਹ ਪੌੜੋ ਫਿਰ ਜੂਨੀਆਂ ਵਿੱਚ ਨਹੀਂ ਆਉਂਦੇ ਹਨ, ਉਹ ਜੂਨਾਂ ਤੋਂ ਮੁਕਤ ਹੋ ਜਾਂਦੇ ਹੈ। ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਜਦੋਂ ਇਸ ਪ੍ਰਕਾਰ ਕਹਿੰਦੇ ਸਨ ਕਿ ਲਾਹੌਰ ਦੇ ਵਿੱਚ ਨਾ ਇਸ ਪ੍ਰਕਾਰ ਇੱਕ ਤਾਂ ਦੁਨੀ ਚੰਦ ਦਾ ਜ਼ਿਕਰ ਆਉਂਦਾ ਹੈ, ਇੱਕ ਹੋਰ ਸਿੱਖ ਆ ਉਸਦਾ ਜ਼ਿਕਰ ਆਉਂਦਾ ਹੈ। ਉਸ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ, ਮਹਾਰਾਜ ਪੂਰਨ ਗੁਰੂ ਦੇ ਦਰਸ਼ਨਾਂ ਦਾ ਕੀ ਲਾਭ ਹੁੰਦਾ ਹੈ? ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੰਗਲ ਦੇ ਵਿੱਚ ਜਾਵੇਂਗਾ ਨਾ, ਤੈਨੂੰ ਉੱਥੇ ਕਾਂ ਅਤੇ ਕੌਣੀ ਮਿਲਣਗੇ, ਉਹ ਤੈਨੂੰ ਦੱਸਣਗੇ ਕਿ ਪੂਰੇ ਗੁਰੂ ਦੇ ਦਰਸ਼ਨਾਂ ਦਾ ਕੀ ਲਾਭ ਹੁੰਦਾ ਹੈ। ਉਹ ਚੱਲ ਕਰਕੇ ਗਿਆ, ਜਦੋਂ ਗਿਆ ਹੈ ਜੰਗਲ ਵਿੱਚ ਉਹਨੇ ਕਾਂ ਅਤੇ ਕੌਣੀ ਵੇਖੇ ਆ ਉੱਥੇ, ਪਰ ਕੀ ਵੇਖਦਾ ਹੈ? ਉਹਨਾਂ ਦੀ ਦੇਹੀ ਪਲਟ ਕੇ ਬਗਲਾ ਅਤੇ ਬਗਲੀ ਬਣ ਗਈ। ਜਵਾਬ ਕੋਈ ਨਹੀਂ ਮਿਲਿਆ, ਵਾਪਸ ਆ ਗਿਆ। ਕਹਿੰਦਾ ਮਹਾਰਾਜ ਆਹ ਮੇਰੀਆਂ ਅੱਖਾਂ ਸਾਹਮਣੇ ਕੌਤਕ ਹੋਇਆ, ਪਰ ਮੈਨੂੰ ਉੱਤਰ ਤਾਂ ਕੋਈ ਨਹੀਂ ਉਹਨਾਂ ਦਿੱਤਾ। ਮਹਾਰਾਜ ਕਹਿੰਦੇ ਚੰਗਾ ਕੱਲ੍ਹ ਨੂੰ ਜਾਣ। ਅਗਲੇ ਦਿਨ ਫਿਰ ਗਿਆ, ਚੱਲ ਕਰਕੇ ਬਗਲਾ ਬਗਲੀ ਵੇਖੇ, ਪਰ ਉਹਨਾਂ ਦੀ ਦੇਹੀ ਪਲਟ ਕੇ ਹੰਸ ਦੇ ਹੰਸਣੀ ਦੀ ਹੋ ਗਈ। ਫਿਰ ਆਇਆ, ਕਹਿੰਦਾ ਮਹਾਰਾਜ ਅੱਜ ਆਹ ਕੌਤਕ ਹੋ ਗਿਆ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕੱਲ੍ਹ ਨੂੰ ਜਾਵੀਂ, ਹੁਣ ਫਿਰ ਤੈਨੂੰ ਉੱਤਰ ਮਿਲ ਜਾਵੇਗਾ। ਜਦੋਂ ਗਿਆ ਤੇ ਹੰਸ ਤੇ ਹੰਸਣੀ ਤੋਂ ਉਹ ਤੇ ਸਮੇਂ ਇਸਤਰੀ ਤੇ ਮਰਦ ਬਣ ਗਏ, ਤੇ ਸਮੇਂ ਕੋਲ ਹੋ ਕਰਕੇ ਪੁੱਛਦਾ ਏ ਕਿ ਪੂਰੇ ਗੁਰੂ ਦੇ ਦਰਸ਼ਨਾਂ ਦਾ ਕੀ ਲਾਭ ਹੁੰਦਾ ਹੈ? ਕਹਿੰਦੇ ਮੂਰਖਾ, ਤੈਨੂੰ ਅਜੇ ਤੱਕ ਪੂਰੇ ਗੁਰੂ ਦੇ ਦਰਸ਼ਨਾਂ ਦਾ ਲਾਭ ਨਹੀਂ ਪਤਾ ਲੱਗਾ, ਤੂੰ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਆਉਂਦਾ ਰਿਹਾ, ਸਾਡੀ ਦੇਹੀ ਕਾਂ ਤੋਂ ਬਗਲਿਆਂ ਵਾਲੀ ਬਣ ਗਈ, ਫਿਰ ਦਰਸ਼ਨ ਕਰਕੇ ਆਇਆ ਬਗਲਿਆਂ ਤੋਂ ਅਸੀਂ ਹੰਸ ਬਣ ਗਏ, ਫਿਰ ਦਰਸ਼ਨ ਕਰਕੇ ਆਇਆ ਤੇ ਤੇਰੇ ਦਰਸ਼ਨਾਂ ਦੇ ਵਿੱਚ ਗੁਰੂ ਸਾਹਿਬ ਦਾ ਐਡਾ ਸਪਰਸ਼ ਸੀ ਕਿ ਸਾਨੂੰ ਮਨੁੱਖਾ ਦੇਹੀ ਪ੍ਰਾਪਤ ਹੋ ਗਈ। ਤੂੰ ਪ੍ਰਤੱਖ ਗੁਰੂ ਕੇ ਦਰਸ਼ਨ ਕਰ ਰਿਹਾ, ਤੈਨੂੰ ਕਿੱਡਾ ਵੱਡਾ ਲਾਭ ਮਿਲਿਆ, ਸਾਨੂੰ ਪ੍ਰਤੱਖ ਗੁਰੂ ਕਾ ਦਰਸ਼ਨ ਨਹੀਂ ਹੋਇਆ, ਤੇਰੇ ਦਰਸ਼ਨਾਂ ਵਿੱਚੋਂ ਅਸੀਂ ਗੁਰੂ ਕਾ ਸਪਰਸ਼ ਪਾਇਆ ਏ। ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨੀ ਆ ਕੇ ਪੈ ਗਿਆ ਗਰੀਬ ਨਿਵਾਜ, ਆਪ ਜੀ ਦੇ ਦਰਸ਼ਨਾਂ ਦਾ ਐਡਾ ਵੱਡਾ ਲਾਭ, ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਆ ਕੇ ਪਕੜ ਲਏ, ਹਰ ਗੁਰੂ ਨਾਨਕ ਜਿਨ ਪਰਸਿਓ ਤੇ ਫਿਰ ਬਹੁੜ ਜੂਨ ਨਾ ਆਇਓ, ਤੇ ਬਹੁੜ ਫਿਰ ਜੂਨ ਨਾ ਆਇਓ, ਤੇ ਬਹੁਰੋਂ ਫਿਰ ਕਦੇ ਵੀ ਉਹ ਜੂਨੀਆਂ ਵਿੱਚ ਨਹੀਂ ਆਉਂਦੇ ਸੱਚੇ ਪਾਤਸ਼ਾਹ ਦਾ, ਜਿਨ੍ਹਾਂ ਨੇ ਦਰਸ਼ਨ ਪਾ ਲਿਆ, ਜਿਨ੍ਹਾਂ ਨੇ ਗੁਰੂ ਕਾ ਦੀਦਾਰ ਕੀਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਦਰਸ਼ਨ ਐਸਾ ਮਹਾਰਾਜ ਨੇ ਪ੍ਰੇਤਾਂ ਕੀ ਕੌਣ ਦੇਵਤਾ, ਸੱਚੇ ਪਾਤਸ਼ਾਹ ਨੇ ਪ੍ਰੇਤਾਂ ਤੋਂ ਦੇਵਤੇ ਬਣਾ ਦਿੱਤੇ। ਪਿੱਛੇ ਆਪਾਂ ਸੁਣ ਰਹੇ ਸੀ ਨਾ, ਜੋ ਤਿਸ ਭਾਵੈ ਨਾਨਕਾ ਕਾਕਾ ਹੋਂ ਹੰਸ ਕਰੇ, ਮਹਾਰਾਜ ਸੱਚੇ ਪਾਤਸ਼ਾਹ ਦਾ ਦਰਸ਼ਨ ਕਾਮਾਂ ਨੂੰ ਹੰਸ ਬਣਾ ਦਿੰਦਾ ਹੈ, ਪਾਪ ਪਾਪੀਆਂ ਨੂੰ ਸੰਤ ਬਣਾ ਦਿੰਦਾ ਹੈ। ਕਿੰਨੇ ਪਾਪੀ ਮਹਾਰਾਜ ਨੇ ਸੰਤ ਬਣਾਏ, ਸੱਜਣ ਠੱਗ ਵਰਗੇ ਵੱਡੇ ਹੀ ਪਾਪੀ ਸਨ, ਕਿੰਨਾ ਪਾਪ ਕਰਦੇ ਸੀ, ਰਾਹੀਆਂ ਨੂੰ ਸਰਾਂ ਦੇ ਅੰਦਰ ਠਹਿਰਾ ਲੈਣਾ, ਉਹਨਾਂ ਦੀ ਜਲ ਪਾਣੀ ਦੀ ਸੇਵਾ ਦੇ ਬਹਾਨੇ ਜ਼ਹਿਰ ਦੇ ਕੇ ਮਾਰ ਦੇਣਾ, ਥੱਲੇ ਖੂਹ ਦੇ ਵਿੱਚ ਤਹਿਖਾਨਿਆਂ ਵਿੱਚ ਖੜ ਕੇ ਗਲਾ ਵੱਢ ਦੇਣਾ, ਬੇਰਹਿਮੀ ਦੇ ਨਾਲ ਸਭ ਕੁਝ ਲੁੱਟ ਲੈਣਾ। ਭਾਈ ਮਰਦਾਨਾ ਜੀ ਨੇ ਜਦੋਂ ਉਹ ਤਹਿਖਾਨੇ ਵੇਖੇ ਸੀ ਤਦ ਸਮੇਂ ਪੈ ਕਰਕੇ ਮੁੱਖ ਦੇ ਵਿੱਚੋਂ ਚੀਕ ਨਿਕਲੀ ਸੀ, ਮਹਾਰਾਜ ਏਡਾ ਵੱਡਾ ਪਾਪੀ ਹੈ, ਸੱਚੇ ਪਾਤਸ਼ਾਹ ਏਡਾ ਨਿਰਦਈ ਹੈ। ਉਹਦੇ ਉੱਤੇ ਗੁਰੂ ਨਾਨਕ ਸਾਹਿਬ ਨੇ ਮਿਹਰ ਕਰਕੇ ਉਹਨੂੰ ਸੰਤ ਬਣਾ ਦਿੱਤਾ ਸੀ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦੇ ਉੱਤੇ ਆਪਣੀ ਨਿਗਾਹ ਧਰ ਦਿੱਤੀ। ਗਰੀਬ ਨਿਵਾਸ ਸੱਚੇ ਪਾਤਸ਼ਾਹ ਨੇ ਹਰ ਗੁਰੂ ਨਾਨਕ ਜਿਨ ਪਰਸੇ ਹੋ, ਜਿਨ੍ਹਾਂ ਨੇ ਹਰੀ ਸਰੂਪ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪਰਸਿਆ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਸ਼ਨ ਕੀਤਾ, ਉਹ ਕਦੇ ਬੋੜੋ ਫਿਰ ਜੂਨੀਆਂ ਵਿੱਚ ਨਹੀਂ ਆਉਂਦੇ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਜੰਮਣ ਮਰਨ ਤੋਂ ਮੁਕਤ ਕਰ ਦਿੱਤਾ। ਗਰੀਬ ਨਿਵਾਸ ਸਤਿਗੁਰੂ ਜੀ ਨੇ ਮਨੁੱਖ ਹੀ ਨਹੀਂ ਕੇਵਲ ਤਾਰੇ, ਸਤਿਗੁਰੂ ਨੇ ਪਸ਼ੂ ਤਾਰ ਦਿੱਤੇ, ਪੱਥਰ ਤਾਰ ਦਿੱਤੇ, ਗਰੀਬ ਨਿਵਾਸ ਨੇ ਪਕਸ਼ੀ ਤਾਰ ਦਿੱਤੇ। ਸਤਿਗੁਰੂ ਜੀ ਦੀ ਬਾਣੀ ਕਹਿੰਦੀ ਆ, ਪਸ਼ੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰ ਉਤਾਰੇ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪਸ਼ੂਆਂ ਦੀ ਕਲਿਆਣ ਕਰ ਦਿੱਤੀ, ਪਕਸ਼ੀਆਂ ਦੀ ਕਲਿਆਣ ਕਰ ਦਿੱਤੀ, ਪੱਥਰਾਂ ਨੂੰ ਉਧਾਰ ਦਿੱਤਾ। ਗਰੀਬ ਨਿਵਾਸ ਸਤਿਗੁਰੂ ਜੀ ਦੀ ਬਾਬਤ ਕਿਸੇ ਕਵੀ ਨੇ ਕਿਹਾ, ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਆਕਾਸ਼ ਦੇ ਤਾਰੇ ਗਿਣੇ ਨਹੀਂ ਜਾ ਸਕਦੇ, ਪਰ ਕਹਿੰਦੇ ਸ਼ਾਇਦ ਕੋਈ ਗਿਣ ਲਵੇ, ਪਰ ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਆਪ ਜੀ ਨੇ ਤਾਰ ਦਿੱਤਾ ਨਾ, ਉਹਨਾਂ ਨੂੰ ਨਹੀਂ ਗਿਣਿਆ ਜਾ ਸਕਦਾ। ਕਿੰਨਿਆਂ ਕੁ ਦਾ ਆਪ ਜੀ ਨੇ ਉਧਾਰ ਕਰ ਦਿੱਤਾ, ਕਿੰਨਿਆਂ ਕੁ ਦੀ ਆਪ ਨੇ ਕਲਿਆਣ ਕੀਤੀ ਹੈ, ਕਿੰਨਿਆਂ ਦੀ ਪਿੱਛੇ ਕੀਤੀ ਹੈ, ਕਿੰਨਿਆਂ ਦੀ ਹੁਣ ਕਰ ਰਹੇ ਹੋ, ਕਿੰਨਿਆਂ ਦੀ ਆਉਣ ਵਾਲੇ ਸਮੇਂ ਵਿੱਚ ਕਰੋਗੇ। ਹਰ ਗੁਰੂ ਨਾਨਕ ਜਿਨ ਪਰਸਿਓ, ਹਰੀ ਸਰੂਪ ਗੁਰੂ ਨਾਨਕ ਸਾਹਿਬ ਨੂੰ ਜਿਨ੍ਹਾਂ ਨੇ ਪਰਸਿਆ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਦਰਸ਼ਨ ਕਿੱਡਾ ਮਹਾਨ ਹੈ, ਕਿੰਨਾ ਦੁਰਲੱਭ ਹੈ। ਜਗਤ ਗੁਰੂ ਜੀ ਦਾ ਦਰਸ਼ਨ ਸਤਿਗੁਰੂ ਜੀ ਦੀ ਬਾਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹਨੇ ਦਰਸ਼ਨ ਕਰਨਾ, ਕਿਉਂਕਿ ਮਨ ਦੇ ਅੰਦਰ ਐਸੀ ਸਿੱਖ ਉੱਠਦੀ ਹੈ ਸਿੱਖ ਦੇ ਕਿ ਮੈਂ ਵੀ ਮਹਾਰਾਜ ਦਾ ਦਰਸ਼ਨ ਕਰਾਂ, ਮੈਨੂੰ ਵੀ ਸੱਚੇ ਪਾਤਸ਼ਾਹ ਦਾ ਦੀਦਾਰ ਹੋਵੇ। ਗੁਰੂ ਸਾਹਿਬ ਦਾ ਦਰਸ਼ਨ ਕੀ ਹੈ? ਗੁਰ ਸ਼ਬਦ ਗੁਰ ਮੂਰਤ ਗੁਰ ਸ਼ਬਦ ਹੈ। ਸੱਚੇ ਪਾਤਸ਼ਾਹ ਜੀ ਦੀ ਮੂਰਤੀ ਸਤਿਗੁਰੂ ਦਾ ਸਰੂਪ, ਸੱਚੇ ਪਾਤਸ਼ਾਹ ਦਾ ਸ਼ਬਦ ਹੈ। ਗਰੀਬ ਨਿਵਾਸ ਸਤਿਗੁਰੂ ਦੀ ਅੰਮ੍ਰਿਤ ਬਾਣੀ, ਗੁਰੂ ਨਾਨਕ ਸਾਹਿਬ ਜੀ ਦਾ ਦਰਸ਼ਨ ਜਪਜੀ ਸਾਹਿਬ ਦੀ ਬਾਣੀ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਜਿਸ ਦਰਸ਼ਨ ਕਰਨਾ ਹੈ, ਉਹ ਜਪਜੀ ਸਾਹਿਬ ਦੀ ਬਾਣੀ ਪੜ੍ਹੇ। ਜਪਜੀ ਸਾਹਿਬ ਦੀ ਬਾਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਾ ਸਪਰਸ਼ ਦੇਵੇਗੀ। ਸੱਚੇ ਪਾਤਸ਼ਾਹ ਮਹਾਰਾਜ ਦਾ ਜਿਹਨੇ ਫਿਰ ਦਰਸ਼ਨ ਦਾ ਸਪਰਸ਼ ਪਾਇਆ, ਹਰ ਗੁਰ ਨਾਨਕ ਜਿਨ ਪਰਸੇ